ਜਿਹ ਕਾਰਨ ਕਾਰਨੇ ਚਿਤਵੈ ਅਨਕ ਉਪਾਏ ਪਿਖੈ ਕਹਿਣ ਅਵਕਾਸ਼ਕ ਜਬੈ ਸ਼ਾਹ ਠਿਗ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰਾਂ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ। ਦੇਸਾਂ ਵਿਦੇਸਾਂ ਤੋਂ ਸੰਗਤਾਂ ਦਰਸ਼ਨ ਕਰਕੇ ਆਨੰਦ ਮਾਣ ਰਹੀਆਂ ਨੇ, ਭੇਟਾਵਾਂ ਅਰਪਣ ਕਰ ਰਹੀਆਂ ਨੇ। ਇਹ ਗੱਲ ਰਾਮ ਰਾਏ ਤੋਂ ਹਾਜ਼ਰ ਨਹੀਂ ਹੋ ਰਹੀ। ਉਹ ਯਤਨ ਬਣਾਉਂਦਾ ਰਹਿੰਦਾ ਵੀ ਮੈਂ ਉਹਨਾਂ ਦੀ ਵਡਿਆਈ ਦੇ ਵਿੱਚ ਖਰਲ ਕਿਵੇਂ ਪਾਵਾਂ, ਔਰ ਜਿਵੇਂ ਕਿਵੇਂ ਇਹ ਵਡਿਆਈ ਮੈਨੂੰ ਪ੍ਰਾਪਤ ਹੋਵੇ। ਜਦੋਂ ਇਹੋ ਜਿਹੀਆਂ ਵਿਉਂਤਾ ਬਣਾਉਂਦਾ ਤਾਂ ਭਾਈ ਬਹਿਲੂਕ ਗੁਰਦਾਸ ਪੁੱਛਦਾ ਕਿ ਗੁਰੂ ਜੀ ਇਹ ਦੱਸੋ ਵੀ ਤੁਸੀਂ ਸਰਵ ਸ਼ਕਤੀਮਾਨ ਨੂੰ ਤੁਹਾਡੀ ਔਰੰਗਜ਼ੇਬ ਦੇ ਨਾਲ ਬਣ ਆਉਂਦੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਠੀਕ ਨਹੀਂ ਹਨ, ਜਾਂ ਆਪਾਂ ਨੂੰ ਕੀ ਪ੍ਰਾਪਤੀ ਹੋਵੇਗੀ। ਉਹ ਕਹਿਣ ਲੱਗਿਆ ਵੀ ਗੱਲ ਇਸ ਤਰ੍ਹਾਂ ਹੈ ਵੀ ਆਪਾਂ ਔਰੰਗਜ਼ੇਬ ਨੂੰ ਕਹਿ ਕੇ ਗੁਰੂ ਜੀ ਨੂੰ ਇੱਥੇ ਬੁਲਾਉਂਦੇ ਹਾਂ, ਜੇ ਤਾਂ ਇੱਥੇ ਆ ਗਏ ਫਿਰ ਮੈਂ ਕਹਾਂਗਾ ਵੀ ਕਰਾਮਾਤਾਂ ਦੇਖੋ ਇਹਦੇ ਕੋਲੋਂ, ਤੇ ਜੇ ਉਹਨਾਂ ਨੇ ਕਿਹਾ ਵੀ ਕਰਾਮਾਤ ਨਹੀਂ ਦਿਖਾਉਣੀ ਤੇ ਫਿਰ ਉਹ ਜੰਗਲ ਵੱਲ ਚਲੇ ਜਾਣਗੇ, ਤੇ ਜਦੋਂ ਉਹ ਜੰਗਲ ਵੱਲ ਚਲੇ ਗਏ ਤੇ ਮੈਂ ਗੁਰੂ ਬਣ ਜਾਵਾਂਗਾ। ਇਸ ਲਈ ਮੈਂ ਇਹ ਯਤਨ ਕਰਨ ਦੇ ਵਿੱਚ ਲੱਗਿਆ ਹੋਇਆ ਕਿ ਆਹ ਦੋ ਗੱਲਾਂ ਚੋਂ ਇੱਕ ਗੱਲ ਗੁਰੂ ਕਰੇ ਤਾਂ ਫਿਰ ਮੇਰੀ ਵਡਿਆਈ ਹੋ ਸਕਦੀ ਹੈ। ਇਸ ਤਰ੍ਹਾਂ ਦਿਨ ਰਾਤ ਈਰਖਾ ਦੇ ਵਿੱਚ ਸੜ ਰਿਹਾ ਰਾਮ ਰਾਏ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ, ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਅੰਜ ਹਕਾਰਨ ਕਾਰਨੇ ਚਿਤਵਤੇ ਅਨਕ ਉਪਾਏ।
ਹੁਣ ਰਾਮ ਰਾਏ ਆਪਣੇ ਅਨਜ ਛੋਟੇ ਭਰਾ ਨੂੰ ਦਿੱਲੀ ਬੁਲਾਉਣ ਦੇ ਲਈ ਤਰੀਕਾ ਲੱਭਦਾ ਹੈ, ਕਿਵੇਂ ਬੁਲਾਇਆ ਜਾਵੇ ਦਿੱਲੀ।
ਭਿਖੈ ਕਹਿਣੇ ਅਵਕਾਸ਼ਕੋ ਜਬੈ ਸ਼ਾਹ ਠਿਗ ਜਾਏ।
ਜਦੋਂ ਵੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਮਿਲਣ ਲਈ ਜਾਂਦਾ ਹੈ ਤਾਂ ਮੌਕੇ ਦੀ ਭਾਲ ਵਿੱਚ ਰਹਿੰਦਾ ਵੀ ਕਦੇ ਕੋਈ ਗੱਲ ਚੱਲੇ ਤੇ ਮੈਂ ਆਪਣੀ ਭੜਾਸ ਕੱਢਾਂ।
ਕਿਉਂ ਪਈ ਇੱਕ ਦਿਨ ਪੁਨਾ ਪ੍ਰਸੰਗ ਚਲਾਇਓ।
ਇੱਕ ਦਿਨ ਸਭਾ ਦੇ ਵਿੱਚ ਇਹ ਪ੍ਰਸੰਗ ਗੱਲ ਸ਼ੁਰੂ ਹੋਈ।
ਸਤਿਗੁਰ ਹਰਿ ਰਾਏ ਸਮਾਇਓ
ਕਿ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ।
ਪੂਜਨ ਲੱਗਿਓ ਸ਼ਾਹ ਸਭ ਬਾਤ।
ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ ਤੇ ਪੁੱਛਣ ਲੱਗਿਆ
ਪਿਤਾ ਤੁਮਾਰੇ ਜਗ ਬਖਿਆਤ।
ਕਹਿਣ ਲੱਗੇ ਵੀ ਰਾਮ ਰਾਏ ਤੁਹਾਡੇ ਪਿਤਾ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬਖਿਆਤ ਕਹੀਏ ਪ੍ਰਗਟ ਸੰਸਾਰ ਦੇ ਅੰਦਰ ਪ੍ਰਗਟ ਹਨ।
ਕਿਸ ਪ੍ਰਕਾਰ ਸੋ ਗਏ ਸਮਾਏ।
ਕਿਵੇਂ ਸਤਵੇਂ ਪਾਤਸ਼ਾਹ ਜੀ ज्योति ज्योत समाए
तुमने मिले तीर तिन जाए
भी तू गया कि नहीं गया उन्होंने कोल तेनू भी जाना चाहिदा सी अंतम समय
किमने गए कि सुध न आए
भी तेनू पता ही नहीं चलिया इस गल का जां फिर तू आपे नहीं गया पता हुंदिया भी
कारण पा करो बजाए
मैनू ए गल दसना कर
सकल समाज तेनों ते पाछे
हुण सतगुरां जी दे ज्योति ज्योत समाउण तो बाद गुरता गद्दी दी जिम्मेवारी गुरु घर दी जिम्मेवारी किना कोल है
किनों संभारियो राखियो आछे
इन्हां ने संभालिया है ते जेड़ा चंगे तरीके दे नाल चला रहे सारे प्रबंध नो
किन लीन सुगुरता बर गादी
इन्हां नूं प्राप्त होई गुरता गद्दी
तिन पाछे तिन कीन आबादी
कौन ने जेडे हुण गुरता गद्दी ते विराजमान हो गए संगता नूं खुशियां बख्श रहे ने
सुन श्री राम राय तब कहो
राम राय ने औरंगजेब दे कोलों सुन के कहना कीता
अब अवकाश कहन को लयो
हुण मौका बन गया मैनू अपनी सारी गल दसण दा
सुनो शाह मुझी तै पठायो पित आए ते मैं चले आयो
कहन लग्या बादशाह सलामत तुहानू ते सारी गल दा पता है तुसी ही परवाना भेजिया परवाना पढ़ के पिता जी ने मैनू तुहाडे वल भेजिया मैं अपनी मर्जी नाल नहीं आया पिता सतगुरां जी ने ही तुहाडे वल भेजिया मैनू
अदक समाज मोए संग भेजिया
फिर मैं इकला नहीं आया पिता जी ने 25 सिख देना कीते होर सारे तरह दा समाज लोड़ी दियां चीजां दित्तियां
ओए प्रसन्न पाखियो सब ले जा
प्रसन्न सन खुश सन पिता जी मेरे ते और मैनू कहा भी जो भी तेनू कुछ चाहिदा ओ ले जा नाल
जबकि हम आए तुम पास
उस तो बाद जदों दे असी तुहाडे कोल आए
आए सिख बो संगत रात
हुण वेख लो भी इथे आ के भी बहुत सारे सिख बन गए संगतां बड़ियां जुड़ गियां साडे नाल
मिलन आपके साथ कनेरा
ते दूसरा तुहाडे नाल भी चंगे संबंध बने होए ने साडे
अजमत पता पुने बोहेरा
क्योंकि तुसी साडी अजमत नो देखिया परखिया ते तुहाडी तसल्ली होई है
या ते पास माज अदकाए
जेड़ा मेरा मान सत्कार बनया ओ तुहाडे करके ही है भी जिनू बादशाह मानदा है ते सानू ते जरूर मनना चाहिदा तुहाडे नाल संबंधा करके सारे लोग की मेरा सत्कार करदे ने
एक संगत नित बनै सवाए
और संगत दे विचों सिख आके बन रहे ने ते संगत भी हर रोज सवाई हुंदी जा रही है
देशन मैं सिखी विस्तारे
मैं इस सारे इलाके दे विच सिखी दा बड़ा प्रचार कीता
दरसै आए पुंज नर नारे
दिव्या भाई बच्चे बजुर्ग दर्शन करन वास्ते आउंदे ने मेरा जिवें सतगुरां जी दा दर्शन करन जांदियां ने संगतां
आन के उपायन आन चढ़ावां
फिर अणगिणत भेटावां अर्पण करदे ने लिया के मैनू
हनी गरीब दरबे अरपावां
कोई गरीब है कोई अमीर है मत्था जरूर टेकदा माया दे नाल
श्री गुरु पिता सुनी सुद सारी
ए सारी खबर जेड़ी है ओ मेरे पिता गुरु गुरु हर राय साहब जी ने सुनना कीती
भयो सुचेत समाज संभारे
उन्हां नूं पता लग गया वी ओदी सिक्खी बहुत बन गई ते साजो समान ओदे कोल बड़ा इकट्ठा हो गया
मुझको समरत सब बिद जाना
जदों पिता जी ने मेरे बारे सुनिया ते उन्होंने जानिया भी एह समर्थ है ਇਹ ਜੋ ਚਾਹੇ ਕਰ ਸਕਦਾ ਹੈ
ਲਘੂ ਸੁਤ ਜਾਣਿਓ ਐ ਆਨਾ
ਇਹ ਆਪਣੇ ਛੋਟੇ ਸਪੁੱਤਰ ਨੂੰ ਸਮਝਿਆ ਬਈ ਇਹ ਹਾਲੇ ਛੋਟੇ ਨੇ ਇਹਨਾਂ ਦੀ ਉਮਰ ਹੈ 5 ਸਾਲ
ਆਪਣਾ ਸਮਾਜ ਤੁਸੀਂ ਕੋ ਦੀਨਾ
ਉਹਨਾਂ ਨੇ ਇਸ ਕਰਕੇ ਆਪਣਾ ਜਿਹੜਾ ਸਮਾਜ ਸੀ ਸਾਰਾ ਉਹ ਮੇਰੇ ਛੋਟੇ ਭਰਾ ਨੂੰ ਦੇ ਦਿੱਤਾ ਮੇਰੇ ਕੋਲ ਤੇ ਬਹੁਤ ਬਣ ਗਿਆ ਪਿਤਾ ਜੀ ਨੂੰ ਪਤਾ ਚੱਲ ਗਿਆ ਤੇ ਆਪਣੇ ਵਾਲਾ ਦੇ ਦਿੱਤਾ ਮੇਰੇ ਛੋਟੇ ਭਰਾ
ਨੂੰ ਅਤ ਪ੍ਰਿਆ ਚੀਨਾ
ਉਹਦਾ ਕਾਰਨ ਇਹ ਹੈ ਵੀ ਉਹ ਕੋਲ ਰਹਿੰਦੇ ਸਨ ਫਿਰ ਛੋਟੇ ਹੋਣ ਕਰਕੇ ਉਹਨਾਂ ਦੇ ਨਾਲ ਪਿਆਰ ਵੀ ਬੜਾ ਸੀ
ਤੈ ਪੇ ਸਿੱਖ ਸੰਗਤ ਸਮਦਾਏ ਸਭਿਅਨ ਕੀਤੇ ਬਾਂਗਾਏ
ਕਰਕੇ ਸਾਡੇ ਪਿਤਾ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਕੀਰਤਪੁਰ ਸਾਹਿਬ ਇਕੱਤਰ ਕਰਨਾ ਕੀਤਾ ਤੇ ਫਿਰ ਸਾਰੀਆਂ ਸੰਗਤਾਂ ਦੀ ਬਾਂਹ ਜਿਹੜੀ ਹੈ ਉਹ ਮੇਰੇ ਛੋਟੇ ਭਰਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਕੜਾਈ ਉਹਨਾਂ ਨੂੰ ਗੁਰੂ ਬਣਾ ਦਿੱਤਾ
ਕਾਰਨ ਭਇਓ ਅਪਰ ਬੀਜੋਏ
ਜਿਹੜੇ ਹੁਣ ਸੰਗਤ ਦੇ ਵਿੱਚ ਪ੍ਰਗਟ ਹੋ ਗਏ ਹਨ
ਰਿਸ ਜਿਮ ਕਰੀ ਸੁਣਾਓ ਸੋਏ
ਉਹਨਾਂ ਨੇ ਜਿਵੇਂ ਕੀਤੀ ਹੈ ਉਹ ਮੈਂ ਤਾਂ ਤੁਹਾਨੂੰ ਸੁਣਾਉਂਦਾ
ਸਾਥ ਆਪਕੇ ਮੇਲ ਹਮਾਰਾ
ਭਈ ਮੈਂ ਇੱਥੇ ਆ ਗਿਆ ਤੇ ਤੁਹਾਡੇ ਨਾਲ ਹੁਣ ਸਾਡੇ ਬੜੇ ਸੋਹਣੇ ਸੰਬੰਧ ਬਣੇ ਹੋਏ ਨੇ
ਭਇਓ ਅਧਿਕ ਹੀ ਦਿਨ ਪ੍ਰਤ ਭਾਰਾ
ਔਰ ਇਹ ਜਿਹੜਾ ਪਿਆਰ ਹੈ ਇਹ ਜਿਹੜੀ ਨੇੜਤਾ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਹੀ ਗਈ
ਜਿਉਂ ਜਿਉਂ ਤੁਮ ਫੁਰਮਾਏ ਸ਼ਕੀਨ
ਜਿਵੇਂ ਜਿਵੇਂ ਵੀ ਤੁਸੀਂ ਮੈਨੂੰ ਕਰਨ ਦੇ ਲਈ ਹੁਕਮ ਕੀਤਾ
ਅਜ਼ਮਤ ਬਲ ਤੇ ਤਿਉਂ ਕਰ ਦੀਨਸ
ਮੇਰੇ ਕੋਲ ਅਜ਼ਮਤ ਹੈ ਮੇਰੇ ਕੋਲ ਸ਼ਕਤੀ ਹੈ ਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਕਰਕੇ ਦਿਖਾਇਆ ਜਿਵੇਂ ਵੀ ਤੁਸੀਂ ਦੇਖਣ ਦੀ ਇੱਛਾ ਕੀਤੀ
ਪਿਤਾ ਸਮੀਤ ਜਾਤ ਸੁਧ ਸਾਰੇ
ਤੇ ਸਿੱਖ ਜਿਹੜੇ ਸਨ ਉਹ ਸਤਿਗੁਰਾਂ ਜੀ ਦੇ ਕੋਲ ਖਬਰ ਪਹੁੰਚਾਉਂਦੇ ਰਹਿੰਦੇ ਰਾਮ ਰਾਜ ਨੇ ਕੀਤਾ ਕੀ ਹੈ ਅੱਜ ਦਿੱਲੀ ਚ
ਤਿੰਨੋ ਬਾਤ ਨਹੀਂ ਨੀਕ ਵਿਚਾਰੇ
ਤੇ ਇਹ ਗੱਲ ਜਦੋਂ ਪਿਤਾ ਗੁਰੂ ਜੀ ਨੇ ਸੁਣਨਾ ਕੀਤੀ ਉਹਨਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆ
ਸੁਣ ਸੁਣ ਕ੍ਰੋਧ ਭਏ ਇਮ ਭਾਖਾ
ਤੇ ਲੋਕੀ ਜਾ ਕੇ ਦੱਸ ਦਿੰਦੇ ਸਨ ਤੇ ਪਿਤਾ ਜੀ ਨੂੰ ਮੇਰੇ ਤੇ ਗੁੱਸਾ ਆ ਗਿਆ ਤੇ ਗੁੱਸੇ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਦਿੱਤੀ
ਸਤ ਜੇ ਅਸਰਸ ਰੱਖਾ
ਜੇ ਤੂੰ ਬਾਦਸ਼ਾਹ ਦੇ ਨਾਲ ਹੀ ਬਣਾ ਕੇ ਰੱਖਣੀ ਹੈ
ਬਾਰ ਬਾਰ ਅਜ਼ਮਤ ਦਿਖ ਰਾਵਤ
ਔਰ ਤੂੰ ਬਾਰ ਬਾਰ ਅਜ਼ਮਤਾਂ ਸ਼ਕਤੀਆਂ ਕਰਾਮਾਤਾਂ ਦਿਖਾਉਂਦਾ ਔਰੰਗਜ਼ੇਬ ਨੂੰ
ਜੋ ਬਿਦ ਅਨਮਦ ਲਭ ਬਨਾਵਤ
ਜਿਵੇਂ ਉਹ ਕਹਿੰਦਾ ਹੈ ਤੇ ਉਸ ਤਰ੍ਹਾਂ ਤੂੰ ਬਣਾ ਕੇ ਦਿਖਾ ਦੇਣਾ
ਦੀਨ ਪਦਮੀ ਅਸ ਦਰਿਆਏ
ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਇਸ ਕਰਕੇ ਕਿਹਾ
ਇਤਿਆਦਕ ਜੋ ਅਪਰ ਬਣਾਏ
ਜੋ ਵੀ ਮੈਂ ਤੁਹਾਨੂੰ ਇੱਥੇ ਕਰਕੇ ਦਿਖਾਉਣਾ ਕੀਤਾ ਪਦਮੀ ਇਸਤਰੀ ਦਰਿਆਈ ਘੋੜਾ ਆਦਕ
ਇਹ ਆਚੀ ਨੈ ਕੀ ਨਸਤਾਏ ਜਿਮ ਪਾਖੇ ਤਿਮ ਕਰ ਦਿਖਰਾਏ
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਇਸ ਗੱਲ ਨੂੰ ਚੰਗਾ ਨਹੀਂ ਮੰਨਿਆ ਵੀ ਤੂੰ ਤੇ ਔਰੰਗਜ਼ੇਬ ਦੀ ਕੱਠ ਪੁਤਲੀ ਬਣ ਗਿਆ ਜਿਵੇਂ ਉਹ ਤੈਨੂੰ ਨਚਾਉਂਦਾ ਤੇ ਤੂੰ ਉਸ ਤਰ੍ਹਾਂ ਨੱਚੀ ਜਾਂਦਾ ਤੈਨੂੰ ਇਹਨਾਂ ਗੱਲਾਂ ਵਾਸਤੇ ਥੋੜੀ ਭੇਜਿਆ ਸੀ ਤੈਨੂੰ ਭੇਜਿਆ ਸੀ ਵੀ ਜਦੋਂ ਉਹ ਗੁਰਬਾਣੀ ਬਾਰੇ ਕੁਝ ਪੁੱਛੇ ਤੇ ਉਹਨੂੰ ਗੁਰਬਾਣੀ ਦੀ ਸਪਸ਼ਟ ਵਿਆਖਿਆ ਕਰਕੇ ਸਮਝਾਉਣਾ ਵੀ ਇਹ ਇਸ ਤਰ੍ਹਾਂ ਤੇ ਇਸ ਤਰ੍ਹਾਂ ਆ ਕੰਮ ਕਰਨ ਦੇ ਲਈ ਥੋੜੀ ਤੈਨੂੰ ਭੇਜਿਆ ਸੀ ਇਸ ਗੱਲ ਨੂੰ ਪਿਤਾ ਜੀ ਨੇ ਚੰਗਾ ਨਹੀਂ ਸਮਝਿਆ ਵੀ ਤੂੰ ਨਿਤ ਕਰਾਮਾਤਾਂ ਦਿਖਾਉਂਦਾ
ਹੋਇਓ ਜਿਮ ਹੋਇਓ ਜਿਸਕੇ ਅਨਸਨ ਸਾਰੇ ਆਏ ਸਮਾਨ ਸਕੈ ਨੈ ਟਾਰੇ
ਤੇ ਹੁਣ ਤੂੰ ਦਾ ਇੰਨਾ ਅਨੁਸਾਰੀ ਹੋ ਗਿਆ ਵੀ ਉਹਦੇ ਹੀ ਕਹੇ ਤੋਂ ਸਾਰੇ ਕੰਮ ਕਰਦਾ ਹੁਣ ਸਾਡੇ ਜੋਕਰਾਂ ਨੀ ਤੂੰ ਰਿਹਾ
ਤੋ ਤਿਸ ਪਾਸ ਰੋਹਿਤ ਕਰਕੇ
ਇਸ ਕਰਕੇ ਹੁਣ ਤੂੰ ਉਥੇ ਹੀ ਰਹਿਣਾ ਕਰ
ਅਮਰੇ ਨਿਕਟ ਨਾ ਆਓ ਫਿਰ ਕੈ
ਹੁਣ ਤੈਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈ ਉੱਥੇ ਹੀ ਰਹਿ ਜਿਹਦੇ ਤੂੰ ਅਨੁਸਾਰੀ ਹੋ ਕੇ ਰਹਿ ਰਿਹਾ। ਇੱਕ ਮਿਆਨ ਦੇ ਵਿੱਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ। ਜੇ ਸੰਸਾਰ ਦਾ ਬਣਦਾ ਤੇ ਨਿਰੰਕਾਰ ਦਾ ਨਹੀਂ ਬਣਦਾ। ਜੇ ਨਿਰੰਕਾਰ ਦਾ ਬਣਦਾ ਫਿਰ ਸੰਸਾਰ ਦੇ ਕਿਸੇ ਅਨੁਸਾਰ ਨਹੀਂ ਚੱਲਦਾ, ਦੋ ਗੱਲਾਂ ਹੋ ਨਹੀਂ ਸਕਦੀਆਂ। ਭਾਈ ਜੇ ਤੂੰ ਬਾਦਸ਼ਾਹ ਦੇ ਕਿਸੇ ਅਨੁਸਾਰ ਹੀ ਸਾਰਾ ਕੁਝ ਕਰਨਾ ਹੈ ਤੇ ਗੁਰੂ ਦੀ ਮੱਤ ਨੂੰ ਇੱਕ ਪਾਸੇ ਛੱਡਿਆ ਤਾਂ ਸਾਡੇ ਪਿਤਾ ਜੀ ਨੇ ਕਹਿ ਦਿੱਤਾ ਵੀ ਉੱਥੇ ਹੀ ਰਹਿ, ਸਾਡੇ ਵੱਲ ਨਾ ਆਈ, ਸਾਡੇ ਮੱਥੇ ਨਾ ਲੱਗੇ।
ਸਮੇਂ ਪੀਰੋਸ ਦੀਵਾ
ਉੱਥੇ ਹੀ ਰਿਹਾ ਕਰ ਬਾਦਸ਼ਾਹ ਦੇ ਕੋਲ
ਰੋਜ਼, ਬਸ ਆਏ ਨਾ ਇਤ ਕੀ ਸੀਵਾ,
ਤੇ ਹੁਣ ਤੈਨੂੰ ਇੱਧਰ ਆਉਣ ਦੀ ਲੋੜ ਨਹੀਂ ਹੈ।
ਲਾਗੇ ਨਹੀਂ ਸੋ ਬਦਨ ਹਮਾਰੇ,
ਇੱਥੋਂ ਤੱਕ ਪਿਤਾ ਜੀ ਨੇ ਕਹਿ ਦਿੱਤਾ ਵੀ ਤੂੰ ਸਾਡੇ ਮੱਥੇ ਨਹੀਂ ਲੱਗਣਾ। ਮੈਂ ਮਿਲਣ ਵੀ ਗਿਆ, ਮੈਂ ਸੁਨੇਹਾ ਭੇਜਿਆ, ਪਿਤਾ ਜੀ ਮੈਂ ਖਿਮਾ ਦੀ ਜਾਚਨਾ ਕਰ ਲੈਂਦਾ, ਪਰ ਕਹਿਣ ਲੱਗੇ ਵੀ ਨਾ, ਸਾਡੇ ਮੱਥੇ ਨਾ ਲੱਗੀ, ਜਿਹੜੇ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਨੂੰ ਚੱਲਿਆ ਜਾ, ਵੀ ਤੂੰ ਗੁਰਬਾਣੀ ਦੇ ਅਰਥ ਜਿਹੜੇ ਹਨ ਉਹ ਗੁਰੂ ਨਾਨਕ ਸਾਹਿਬ ਜੀ ਦੇ ਆਸ਼ੇ ਮੁਤਾਬਕ ਨਹੀਂ ਕੀਤੇ, ਤੂੰ ਆਪਣੀ ਮਰਜ਼ੀ ਦੇ ਨਾਲ ਗੁਰਬਾਣੀ ਦੇ ਅਰਥ ਕੀਤੇ ਨੇ। ਗੁਰਬਾਣੀ ਅਰਥ ਰੂਪ ਹੈ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਹੀ ਹੈ। ਇਸ ਗੁਰਬਾਣੀ ਨੂੰ ਕਿਸੇ ਮਤ ਦੀ ਔਰ ਕਿਸੇ ਵੀ ਹੋਰ ਧਰਮ ਦੇ ਗ੍ਰੰਥਾਂ ਦੀ ਲੋੜ ਨਹੀਂ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂ ਹੋਂ ਡੋਲੇ। ਅਸੀਂ ਕਹੀਏ ਵੀ ਦੁਨੀਆਂ ਦੇ ਬਾਕੀ ਗ੍ਰੰਥਾਂ ਨੂੰ ਪੜ੍ਹੇ ਬਿਨਾਂ ਗੁਰਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ, ਨਹੀਂ, ਗੁਰਬਾਣੀ ਆਪ ਹੀ ਵਿਆਖਿਆ ਰੂਪ ਹੈ। ਉੱਥੇ ਆਪਣੀ ਮਤ ਵਰਤੀ, ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਉਹਨਾਂ ਤੋਂ ਗੁਰਬਾਣੀ ਦੇ ਅਰਥਾਂ ਨੂੰ ਬਦਲਿਆ। ਇਸ ਕਰਕੇ ਸਤਿਗੁਰਾਂ ਜੀ ਨੇ ਕਿਹਾ ਰਾਮ ਰਾਏ ਜਿਹੜੇ ਪਾਸੇ ਤੇਰਾ ਮੂੰਹ ਆ ਉਧਰ ਨੂੰ ਚੱਲਿਆ ਜਾ, ਸਾਡੇ ਨਾ ਮੱਥੇ ਲੱਗੇ।
ਲੱਗੇ ਨਹੀਂ ਸੋ ਬਦਨ ਹਮਾਰੇ, ਕਰਾ ਮਾਤ ਨਿਤ ਪ੍ਰਤ ਜੋ ਦਿਖਾਰੇ।
ਤੂੰ ਕਰਾ ਮਾਤ ਨੂੰ ਜਿਹੜੀ ਗੱਲ ਨੂੰ ਗੁਪਤ ਰੱਖਣਾ ਹੁੰਦਾ, ਜਿਹੜੀ ਸ਼ਕਤੀ ਨੂੰ ਅਜਾਰ ਨੂੰ ਜਰਨਾ ਹੁੰਦਾ ਤੇ ਉਹਨੂੰ ਖੇਡ ਬਣਾਇਆ ਹੋਇਆ, ਤੂੰ ਨਿਤ ਕਰਾਂ ਮਾਤਾਂ ਦਿਖਾਉਂਦਾ।
ਪੱਠੇ ਹੁਕਮਨਾਮਾ ਮੁਝ ਪਾਸ,
ਇਹ ਹੁਕਮਨਾਮਾ ਮੇਰੇ ਕੋਲ ਪਿਤਾ ਜੀ ਨੇ ਭੇਜ ਦਿੱਤਾ।
ਸੁਣ ਸਭ ਸੁਣ ਤਲ ਤੇ ਮੈਂ ਤਿਆਗੀ ਆਸ।
ਜਦੋਂ ਉਹਨਾਂ ਨੇ ਮੈਨੂੰ ਲਿਖਤੀ ਰੂਪ ਦੇ ਵਿੱਚ ਖਾਰਜ ਕਰ ਦਿੱਤਾ ਪੰਥ ਦੇ ਵਿੱਚੋਂ, ਆਪਣੇ ਘਰ ਦੇ ਵਿੱਚੋਂ ਵੀ ਸਾਡਾ ਤੂੰ ਕੁਝ ਨਹੀਂ ਲੱਗਦਾ, ਮੈਂ ਉਦੋਂ ਤੋਂ ਹੀ ਆਸ ਛੱਡੀ ਬੈਠਿਆ ਸਾਂ।
ਕਰੇ ਤਰਾ ਤੁਰ ਗਇਓ ਨਤੀਰ,
ਮੈਨੂੰ ਇਹ ਬਚਨ ਕਿਹਾ ਹੋਇਆ, ਡਰਦਾ ਹੋਇਆ ਮੈਂ ਕੋਲ ਤਾਂ ਨਹੀਂ ਗਿਆ ਵੀ ਮੈਨੂੰ ਕੋਈ ਹੋਰ ਕੋਈ ਬਚਨ ਨਾ ਕਹਿ ਦੇਣ,
ਰਿਸ਼ਤੇ ਸਰਾਪ ਨਾ ਦੇ ਅਮੀਰ।
ਡਰਦਾ ਸੀ ਕਿ ਪਿਤਾ ਦਾ ਕਿਹਾ ਹੋਇਆ ਬਚਨ ਸੱਚ ਹੋਣਾ, ਐਵੇਂ ਨਾ ਕੋਈ ਸਰਾਪ ਦੇ ਦੇਣ ਮੈਨੂੰ।
ਲੱਗੇ ਸਮਾਵਨ ਕੋ ਜਿਸ ਕਾਲਾ, ਲਘੂ ਸੁਤ ਕੋ ਗਾਦੀ ਬੈਠਾਲਾ।
ਇਸ ਲਈ ਜਦੋਂ ਮੇਰੇ ਪਿਤਾ ਜੀ ਜੋਤੀ ਜੋਤ ਸਮਾਉਣ ਲੱਗੇ, ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ।
ਸਭ ਸਿੱਖ ਸੰਗਤ ਚਿਰਨੀ ਪਾਏ,
ਹੁਣ ਸਾਰੀਆਂ ਸੰਗਤਾਂ ਨੂੰ ਪਿਤਾ ਜੀ ਨੇ ਹੁਕਮ ਕਰਕੇ ਮੇਰੇ ਭਰਾ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨੀ ਪਾ
ਦਿੱਤਾ।
ਹੁਣ ਗੁਰੂ ਕਿਆਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਜੀ ਦਾ ਹੁਕਮ ਮੰਨਦੀਆਂ ਨੇ। ਇਸ ਲਈ ਹੁਣ ਜਦੋਂ ਮੈਂ ਵੇਖਦਾ ਵੀ ਉਹਦੇ ਕੋਲ ਸਮਾਜ ਉਹਦੀ ਵਡਿਆਈ ਬਹੁਤ ਵੱਡੀ ਹੋ ਗਈ ਆ ਗੁਰੂ ਬਣਨ ਕਰਕੇ,
ਮਸੰਦ ਜੇ ਆਪਣੇ ਅਸ਼ੇਸ਼,
ਕਿਉਂਕਿ ਜਿਹੜੇ ਗੁਰੂ ਘਰ ਦੀ ਕਾਰ ਭੇਟਾਂ ਲਿਆਉਣ ਵਾਲੇ ਮਸੰਦ ਹਨ ਉਹ ਸਾਰੇ ਹੁਣ ਮੇਰੇ ਛੋਟੇ ਭਰਾ ਦੇ ਅਨੁਸਾਰੀ ਨੇ।
ਵਿਚਰਤ ਗਨ ਦੇਸ਼ ਵਿਦੇਸ਼,
ਉਹਨਾਂ ਦੇ ਕੋਲ ਗੁਰੂ ਦੀ ਮੋਹਰ ਹੈ, ਦੇਸਾਂ ਵਿਦੇਸਾਂ ਦੇ ਵਿੱਚ ਉਹ ਮਸੰਦ ਗੁਰੂ ਦੇ ਹੁਕਮ ਨਾਲ ਵਿਚਰਦੇ ਨੇ।
ਸਭ ਕੋ ਤਿਸਕੇ ਪਾਏ ਲਗਾਏ,
ਕਿਉਂਕਿ ਪਿਤਾ ਜੀ ਆਪ ਸਾਰੇ ਮਸੰਦਾਂ ਨੂੰ ਇਹ ਗੱਲ ਕਹਿ ਕੇ ਗਏ ਹਨ ਭਾਈ ਅੱਠਵੇਂ ਥਾਂ ਤੇ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕੀ ਹੈ।
ਨੇਕੀ ਰੀਤ ਸੌਂਪ ਸਮਝਾਏ,
ਬਹੁਤ ਚੰਗੇ ਤਰੀਕੇ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ ਸੰਗਤਾਂ ਨੂੰ।
ਲਗ ਸੁਤ ਕੋ ਸਮਝਾਵਨ ਕੀਨ,
ਆਪਣੇ ਛੋਟੇ ਸਪੁੱਤਰ ਨੂੰ ਸਮਝਾਉਣਾ ਕੀਤਾ।
ਆਪਣੀ ਕਰਾਮਾਤ ਸਭ ਦੀਨ,
ਆਪਣੀ ਸਾਰੀ ਸ਼ਕਤੀ ਤਾਕਤ ਸਮਰੱਥਾ ਦੇ ਦਿੱਤੀ ਆ ਛੋਟੇ ਭਰਾ ਨੂੰ।
ਦਿੱਲੀ ਪਤ ਸੋ ਮਿਲੋ ਨਾ ਜਾਏ, ਨੈ ਦਰਸੋ ਨੈ ਨਿਜ ਦਰਸ ਦਰਸਾਏ।
ਨਾਲ ਹੀ ਪਿਤਾ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਇਹ ਵਚਨ ਕਿਹਾ ਭਈ ਅਸੀਂ ਔਰੰਗਜ਼ੇਬ ਦੇ ਮੱਥੇ ਲੱਗੇ ਨਹੀਂ, ਅਸੀਂ ਨੀ ਉਹਦੇ ਕੋਲ ਗਏ, ਇਸ ਕਰਕੇ ਤੁਸੀਂ ਵੀ ਉਹਦੇ ਮੱਥੇ ਨੀ ਲੱਗਣਾ। ਔਰੰਗਜ਼ੇਬ ਨੂੰ ਤੁਰਕ ਦੇ ਨਾ ਮੱਥੇ ਲੱਗਣਾ ਨਾ ਉਹ ਮੱਥੇ ਲਾਉਣਾ, ਅਸੀਂ ਗਏ ਨੀ ਤੇ ਤੂੰ ਵੀ ਨੀ ਜਾਣਾ। ਜਿਸ ਵਕਤ ਪਰਵਾਨਾ ਆਇਆ ਔਰੰਗਜ਼ੇਬ ਨੇ ਚਿੱਠੀ ਭੇਜੀ, ਸਤਿਗੁਰਾਂ ਜੀ ਨੇ ਜਵਾਬ ਦੇਣਾ ਕੀਤਾ, ਕਹਿਣ ਲੱਗੇ ਵੀ ਔਰੰਗਜ਼ੇਬ ਸਾਡਾ ਕੋਈ ਪ੍ਰੇਮੀ ਨਹੀਂ ਹੈ, ਅਗਰ ਕੋਈ ਸਿੱਖ ਪ੍ਰੇਮ ਕਰਦਾ ਤੇ ਅਸੀਂ ਉਹਦੇ ਘਰੇ ਆਪਣੇ ਆਪ ਹੀ ਚਲੇ ਜਾਂਦੇ ਹਾਂ, ਉਹ ਨਾ ਵੀ ਬੁਲਾਵੇ ਅਸੀਂ ਤਾਂ ਵੀ ਚਲੇ ਜਾਂਦੇ, ਪ੍ਰੇਮ ਦੀ ਖੇਡ ਹੈ। ਤੇ ਹੁਣ ਉਹ ਕਹਿੰਦਾ ਵੀ ਮੈਂ ਜੰਨਤ ਦਾ ਬਾਦਸ਼ਾਹ, ਦੁਨੀਆਂ ਦਾ ਬਾਦਸ਼ਾਹ ਹੈ ਤੇ ਸਾਡੇ ਤੇ ਹੁਕਮ ਕਰੇ ਉਹ ਵੀ ਮੇਰਾ ਹੁਕਮ ਹੈ ਤੁਸੀਂ ਆਓ, ਸਾਡੇ ਤੇ ਹੁਕਮ ਵੀ ਲਾਗੂ ਨਹੀਂ ਹੁੰਦਾ ਕਿਉਂਕਿ ਅਸੀਂ ਉਹਦੀ ਰਈਅਤ ਨਹੀਂ ਆ, ਉਹਦੀ ਪਬਲਿਕ ਨਹੀਂ ਆ, ਉਹਦਾ ਹੁਕਮ ਨਹੀਂ ਸਾਡੇ ਤੇ ਚੱਲਦਾ, ਤੋ ਅਸੀਂ ਨਾ ਜਾਣਾ ਨਾ ਉਹਦਾ ਦਰਸ਼ਨ ਕਰਨਾ ਤੇ ਨਾ ਉਹਨੂੰ ਆਪਣਾ ਦੇਣਾ। ਇਹ ਵਚਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਕਹੇ ਤੇ ਫਿਰ ਅੱਠਵੇਂ ਪਾਤਸ਼ਾਹ ਜੀ ਨੂੰ ਵੀ ਇਹੀ ਵਚਨ ਕਹਿਣਾ ਕੀਤਾ ਕਿ ਪੁਰਖਾ ਤੁਸੀਂ ਵੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਤੇ ਨਾ ਹੀ ਮੱਥੇ ਲਾਉਣਾ, ਇਹ ਗੱਲ ਸਮਝਾ ਕੇ ਗਏ ਨੇ ਪਿਤਾ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ।
ਅਜ਼ਮਤ ਕਤੋਂ ਲਗਾਵੋ ਨਾਈ,
ਨਾਲ ਹੀ ਹੁਕਮ ਹੋਇਆ ਵੀ ਜੋ ਮਰਜ਼ੀ ਹੋਵੇ ਸਿਰ ਜਾਂਦਾ ਜਾਵੇ, ਪਰ ਜਿਹੜੀ ਅਜ਼ਮਤ ਹੈ ਕਰਾਮਾਤ ਸ਼ਕਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਹਨੂੰ ਜੱਗ ਜਾਹਰ ਨੀ ਕਰਨਾ।
ਛੁਪਾਵਨ ਆਪਣੇ ਮਾਈ,
ਇਸ ਨੂੰ ਆਪਣੇ ਅੰਦਰ ਹੀ ਛੁਪਾ ਕੇ ਰੱਖਣਾ।
ਕਹੇ ਕੋਈ ਕੈਸਿਓ ਮੰਨ ਜਾਏ,
ਕੋਈ ਕਿਸੇ ਵੀ ਤਰ੍ਹਾਂ ਕਹੀ ਜਾਵੇ ਪਰ ਤੁਸੀਂ ਨੀ ਮੰਨਣਾ।
ਧੀਰਜ ਧਰੋ ਧਰਾ ਸਮਸਾਏ,
ਜਿਵੇਂ ਧਰਤੀ ਧੀਰਜ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਧੀਰਜ ਦੇ ਨਾਲ ਆਪਣੇ ਸਟੈਂਡ ਤੇ ਖੜੇ ਰਹਿਣਾ।
ਇਸ ਪ੍ਰਕਾਰ ਦੇ ਕਰ ਬੋ ਸਿੱਖਾ,
ਇਸ ਤਰ੍ਹਾਂ ਸਿੱਖਿਆ ਪਿਤਾ ਗੁਰੂ ਜੀ ਨੇ ਮੇਰੇ ਛੋਟੇ ਭਰਾ ਨੂੰ ਦੇਣਾ ਕੀਤੀ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ।
ਕਿਰਪਾ ਦ੍ਰਿਸ਼ਟ ਤੇ ਸੁਤ ਕੋ ਦੇਖਾ,
ਕਿਰਪਾ ਦ੍ਰਿਸ਼ਟੀ ਦੇ ਨਾਲ ਆਪਣੇ ਛੋਟੇ ਸਪੁੱਤਰ ਵੱਲ ਵੇਖਿਆ ਗੁਰੂ ਹਰਿਰਾਜ ਸਾਹਿਬ ਜੀ ਨੇ।
ਪਿਤ ਮਹਾਨ ਸ਼੍ਰੀ ਗੁਰੂ ਹਰਿਰਾਏ, ਸਭ ਕੇ ਦੇਖਤ ਗਏ ਸਮਾਏ।
ਮੇਰੇ ਪਿਤਾ ਜੀ ਮਹਾਨ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਹ ਸੱਤਵੀਂ ਜੋਤ ਹਨ। ਇਸ ਤਰ੍ਹਾਂ ਇਹ ਹੁਕਮ ਕਰਕੇ ਸਾਰੀਆਂ ਸੰਗਤਾਂ ਨੂੰ ਤੇ ਮੇਰੇ ਛੋਟੇ ਭਰਾ ਨੂੰ ਸਮਝਾ ਕੇ ਫਿਰ ਜੋਤੀ ਜੋਤ ਸਮਾਏ ਹਨ।
ਰਾਵਰ ਨਿਕਟ ਆਮਨੋ ਕੀਓ,
ਇਹ ਕਿਉਂ ਹੋਇਆ? ਕਿਉਂਕਿ ਮੈਂ ਤੁਹਾਡੇ ਕੋਲ ਆ ਗਿਆ, ਤੁਹਾਡੇ ਕੋਲ ਆਉਣ ਕਰਕੇ ਮੈਨੂੰ ਇਹ ਧੱਕਾ ਲੱਗਿਆ, ਇਹ ਗੁਰਿਆਈ ਚਲੀ ਗਈ। ਅਗਰ ਮੈਂ ਉੱਥੇ ਹੁੰਦਾ ਤੇ ਮੈਂ ਵੱਡਾ ਸਾਂ ਤੇ ਗੁਰਿਆਈ ਮੈਨੂੰ ਹੀ ਮਿਲਣੀ ਸੀ। ਇਹ
ਜੋ ਸਭ ਵਿਦ ਤੇ ਮਾਮੀ ਅਧਕਾਰਾ, ਸੋ ਲਘੂ ਪ੍ਰਾਤਾ ਨੇ ਸੰਭਾਰਾ।
ਇਸ ਸਭ ਕੁਝ ਦਾ ਮੈਂ ਅਧਿਕਾਰੀ ਆ, ਗੁਰਤਾ ਗੱਦੀ ਦਾ ਮੈਂ ਅਧਿਕਾਰੀ ਵੱਡਾ ਹੋਣ ਕਰਕੇ ਫਿਰ ਮੇਰੇ ਵਿੱਚ ਕਰਾਮਾਤਾਂ ਦੀ ਕੋਈ ਕਮੀ ਨਹੀਂ ਹੈ, ਮੈਂ ਆਪਣੇ ਪਿਤਾ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਸਭ ਕੁਝ ਦਾ ਅਧਿਕਾਰੀ ਮੈਂ ਸਾਂ, ਪਰ ਤੁਹਾਡੇ ਕੋਲ ਆਉਣ ਕਰਕੇ ਇਹ ਸਾਰੇ ਕੁਝ ਦਾ ਮਾਲਕ ਛੋਟਾ ਬਣ ਕੇ ਬੈਠ ਗਿਆ
ਸ੍ਰੀ ਰਾਮ ਰਾਏ ਕੇ ਬੈਨ।
ਜਦੋਂ ਇਹੋ ਜਿਹੀਆਂ ਗੱਲਾਂ ਰਾਮ ਰਾਏ ਦੇ ਕੋਲੋਂ ਸੁਣੀਆਂ ਔਰੰਗਜ਼ੇਬ ਨੇ
ਬੋਲਿਓ ਸ਼ਾਹ ਚਪਲ ਕਰ ਨੈਣ।
ਧਿਆਨ ਦੇ ਨਾਲ ਉਹਨੇ ਵੇਖਿਆ ਰਾਮ ਰਾਏ ਵੱਲ ਤੇ ਕਹਿਣ ਲੱਗਿਆ
ਤੁਮ ਕੋ ਕਯੋ ਕਾ ਪਰਵਾਹੋ ਸਰਬ ਸਮਾਜ ਅਧਿਕ ਹੈ ਪਾਓ।
ਉਹ ਕਹਿਣ ਲੱਗਿਆ ਵੀ ਬਾਬਾ ਰਾਮ ਰਾਏ ਨੂੰ ਵੀ ਤੈਨੂੰ ਕੋਈ ਪਰਵਾਹ ਨਹੀਂ ਹੈ, ਤੈਨੂੰ ਕੋਈ ਫਿਕਰ ਨਹੀਂ ਹੈ, ਤੂੰ ਐਸਾ ਕਿਉਂ ਸੋਚਦਾ? ਤੂੰ ਦੱਸ ਵੀ ਤੇਰੇ ਕੋਲ ਕਿਹੜੀ ਗੱਲ ਦੀ ਕਮੀ ਹੈ, ਕਿਹੜੀ ਚੀਜ਼ ਨਹੀਂ ਹੈ?
ਤੁਮ ਇਤ ਦਿਸ਼ ਕੇ ਗੁਰਬਨ ਰਹੋ।
ਕੋਈ ਗੱਲ ਨਹੀਂ, ਜੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਬਣੇ ਨੇ ਤਾਂ ਇਧਰ ਸਾਡਾ ਰਾਜ ਹੈ ਦਿੱਲੀ ਦੇ ਵਿੱਚ, ਤੇ ਇੱਥੇ ਦਿੱਲੀ ਦੇ ਵਿੱਚ ਅਸੀਂ ਤੈਨੂੰ ਗੁਰੂ ਬਣਾ ਦਿੰਦੇ ਹਾਂ, ਇੱਥੋਂ ਦਾ ਗੁਰੂ ਤੂੰ ਬਣਿਆ ਰਹਿ। ਆ ਜਿੰਨੇ ਵੀ ਪਖੰਡੀ ਗੁਰੂ ਬਣਦੇ ਨੇ ਨਾ, ਉਹ ਸਾਰੇ ਸਰਕਾਰਾਂ ਦੀਆਂ ਸਹਾਇਤਾ ਨਾਲ ਹੀ ਬਣਦੇ ਨੇ। ਸਰਕਾਰ ਉਹਨਾਂ ਨੂੰ ਜੈਡ ਸੁਰੱਖਿਆ ਦਿੰਦੀ ਹੈ ਵੀ ਅਸੀਂ ਤੁਹਾਨੂੰ ਮਰਨ ਨਹੀਂ ਦਿੰਦੇ, ਗੱਜ ਕੇ ਆਖੋ ਸਤਨਾਮ, ਮੌਤ ਤੋਂ ਅਸੀਂ ਬਚਾਵਾਂਗੇ। ਬਸ ਫਰਕ ਪਵਾਉਣਾ ਵੀ ਤੂੰ ਉੱਥੇ ਜਾਣਾ ਹੀ ਨਹੀਂ ਹੈ, ਤੈਨੂੰ ਕੀ ਲੋੜ ਹੈ, ਤੂੰ ਇੱਥੇ ਸਾਡੇ ਕੋਲ ਰਹਿ, ਤੈਨੂੰ ਇੱਥੇ ਦਾ ਗੁਰੂ ਬਣਿਆ। ਸਰਕਾਰੀ ਗੁਰੂ ਨੇ, ਸਰਕਾਰ ਦੇ ਹੱਥ ਨਾਲ ਬਣੇ ਹੋਏ ਨੇ, ਇੱਥੇ ਦਾ ਦਿੱਲੀ ਦੇ ਵਿੱਚ ਗੁਰੂ ਇਲਾਕੇ ਦਾ ਤੈਨੂੰ ਅਸੀਂ ਬਣਾ ਦਿੰਦੇ ਆ।
ਸਿੱਖਣ ਤੇ ਭੇਟਾਂ ਗਨ ਲੋ,
ਤੂੰ ਆਪਣੀਆਂ ਭੇਟਾਵਾਂ ਇੱਥੇ ਇਕੱਠੀਆਂ ਕਰਦਾ ਰਹਿ ਲੋਕਾਂ ਦੇ ਕੋਲੋਂ।
ਹਮਰੇ ਨਿਕਟਰੋ ਜਾਵਤ,
ਜਦੋਂ ਤੱਕ ਤੂੰ ਸਾਡੇ ਕੋਲ ਰਹਿਣਾ।
ਸਰਬੋਤਮ ਦਿੱਲੀ ਬਸ ਤਾਵਤ,
ਹੁਣ ਤੈਨੂੰ ਪਤਾ ਚਾਹੀਦਾ ਵੀ ਸਾਡਾ ਤੇਜ ਪ੍ਰਤਾਪ ਹੈ ਦਿੱਲੀ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਤੂੰ ਸਾਡੇ ਨਾਲ ਰਹੇਗਾ ਤੇ ਮੱਥਾ ਤੇ ਅਸੀਂ ਤੈਨੂੰ ਟਿਕਾਈਓ ਜਾਵਾਂਗੇ।
ਪੁਨ ਜੋ ਦੇਸ਼ ਤੋਂ ਇਹ ਲਗ ਨਿਕਾ,
ਬਾਕੀ ਜਿਹੜੀ ਗੱਲ ਤੂੰ ਕਰਦਾ ਘਰ ਬਾਰ ਦੀ ਵੀ ਪਿਤਾ ਜੀ ਨੇ ਕੀਰਤਪੁਰ ਸਾਹਿਬ ਨਗਰ ਵੀ ਛੋਟੇ ਭਰਾ ਨੂੰ ਸਮਝਾ ਸੰਭਾ ਦਿੱਤਾ, ਉੱਥੇ ਦਾ ਮਾਲਕ ਬਣ ਗਿਆ, ਤੂੰ ਦੱਸ ਜਿੱਥੇ ਤੱਕ ਮੇਰਾ ਰਾਜ ਹੈ ਉੱਥੇ ਤੱਕ ਤੂੰ ਜਾ ਕੇ ਥਾਂ ਪਸੰਦ ਕਰ, ਜਿਹੜੀ ਵੀ ਥਾਂ ਤੈਨੂੰ ਪਸੰਦ ਆਉਂਦੀ ਹੈ, ਤੈਨੂੰ ਚੰਗੀ ਲੱਗਦੀ ਹੈ,
ਜਹਾਰ ਕਬੀਰ ਧਾਵੈ ਜੀ ਕਾ,
ਜਿੱਥੇ ਰਹਿ ਕੇ ਤੂੰ ਆਪਣੇ ਕਾਰੋਬਾਰ ਨੂੰ ਵੱਧ ਤੋਂ ਵੱਧ ਵਧਾ ਸਕਦਾ।
ਇਸ ਥਾਂ ਆਛੇ ਬਨਵਾਏ,
ਉਹ ਸਥਾਨ ਤੂੰ ਪਸੰਦ ਕਰ ਲੈ ਤੇ ਜਿਵੇਂ ਤੂੰ ਚਾਹੁੰਦਾ ਉਸ ਨੂੰ ਚੰਗੀ ਤਰ੍ਹਾਂ ਬਣਵਾ ਲੈ,
ਗ੍ਰਾਮ ਜਗੀਰ ਲਗਾਏ,
ਤੇਰੇ ਖਰਚੇ ਦੀ ਖਾਤਰ ਅਸੀਂ ਕੁਝ ਪਿੰਡਾਂ ਦੀ ਜਗੀਰ ਆਮਦਨ ਤੇਰੇ ਨਾ ਕਰਵਾ ਦੇਨੇ ਆ।
ਸਭ ਸੁਖ ਪਾਏ ਬਾਸ ਤੈ ਕਰੀਏ,
ਤੂੰ ਕੀ ਲੈਣਾ ਉਧਰ ਜਾ ਕੇ, ਇੱਥੇ ਰਹਿ ਜਿੱਥੇ ਜੀ ਕਰਦਾ ਸੁਖ ਲੈਣਾ ਕਰ,
ਜੇ ਮਨੋਰਥ ਮੋਏ ਉਚਰੀਏ,
ਬਾਕੀ ਜਿਵੇਂ ਵੀ ਤੇਰਾ ਮਨੋਰਥ ਹੈ ਜੋ ਵੀ ਤੂੰ ਕਰਨਾ ਚਾਹੁੰਦਾ ਉਹ ਮੈਨੂੰ ਦੱਸ,
ਸਭ ਮੈਂ ਪੂਰਨ ਕਰਵ ਤੁਮਾਰੇ,
ਮੈਂ ਤੇਰੇ ਹਰ ਇੱਕ ਕੰਮ ਨੂੰ ਪੂਰਾ ਕਰਾਂਗਾ।
ਬਖਸ਼ ਲੀਜੈ ਨਿਕਟ ਹਮਾਰੇ,
ਸਾਡੇ ਕੋਲੋਂ ਖਰਚਾ ਪਾਣੀ ਲੈ, ਨੌਕਰ ਲੈ, ਜੋ ਵੀ ਤੈਨੂੰ ਚਾਹੀਦਾ ਲੈ ਲੈ ਸਾਡੇ ਕੋਲੋਂ,
ਧਾਰਤ ਕਰਾਂ ਮਾਤ ਕੋ ਭਾਰੇ,
ਮੈਂ ਤੇਰਾ ਸਤਿਕਾਰ ਕਰਦਾ ਵੀ ਤੇਰੇ ਕੋਲ ਕਰਾਂ ਮਾਤ ਹੈ,
ਜੇ ਜੇ ਕਾਰਜ ਕੋ ਸੁਧਾਰੇ,
ਬਹੁਤ ਸਾਰੇ ਕਾਰਜ ਤੂੰ ਮੇਰੇ ਸਵਾਰਨਾ ਕੀਤੇ ਹਨ,
ਤੁਝ ਪਰ ਮੈਂ ਸੁਪ੍ਰਸੰਨ ਮਾਉ,
ਤੇਰੇ ਪਿਤਾ ਜੀ ਤੇਰੇ ਤੇ ਨਹੀਂ ਪ੍ਰਸੰਨ ਹੋਏ ਤੇ ਮੈਂ ਕੁਝ ਨਹੀਂ ਕਰ ਸਕਦਾ, ਪਰ ਮੈਂ ਤੇ ਤੇਰੇ ਤੇ ਖੁਸ਼ ਹਾਂ ਨਾ, ਮੇਰੇ ਕੋਲੋਂ ਮੰਗ ਕੀ ਲੈਣਾ ਚਾਹੁੰਦਾ,
ਚਾਹੇ ਬਸ ਕਰਵਾਏ ਤਾਂ ਉਹ,
ਜਿੱਥੇ ਵੀ ਤੂੰ ਚਾਹੁੰਦਾ ਉੱਥੇ ਮੈਂ ਤੇਰਾ ਵਾਸਾ ਕਰਵਾ ਦੇਣਾ।
ਇਸ ਦਿਸ਼ਤੇ ਨੈ ਬਨ ਦਿਲਗੀਰ,
ਤੈਨੂੰ ਹੌਂਸਲਾ ਛੱਡਣ ਦੀ ਲੋੜ ਨਹੀਂ ਹੈ, ਜੋ ਚਾਹੀਦਾ ਉਹ ਮੇਰੇ ਕੋਲੋਂ ਲੈ,
ਸੋ ਵੀ ਹੈ ਤੁਮਾਰੇ ਵੀਰ,
ਬਾਕੀ ਜਿਹੜੀ ਗੱਲ ਤੂੰ ਘਰ ਦੀ ਕਰਦਾ ਉਹ ਮੈਂ ਤੈਨੂੰ ਇਹੀ ਕਹਾਂਗਾ ਵੀ ਕੋਈ ਗੱਲ ਨੀ, ਉਹ ਵੀ ਤੇਰਾ ਭਰਾ ਹੀ ਹੈ।
ਨਿਜ ਸੰਗਤ ਤੇ ਸੋ ਪੁਜਵਾਵੇ,
ਉਹ ਆਪਣੀ ਸੰਗਤ ਦੇ ਕੋਲੋਂ ਪੂਜਾ ਕਰਵਾ ਰਹੇ ਹਨ।
ਤੇਰੋ ਕੁਝ ਕਾਜ ਗਵਾਵੇ,
ਫਿਰ ਇਹਦੇ ਨਾਲ ਤੈਨੂੰ ਤੇ ਕੋਈ ਫਰਕ ਨਹੀਂ ਨਾ ਪੈਂਦਾ, ਉਹਨਾਂ ਦੀ ਸੰਗਤ ਉਹਨਾਂ ਨਾਲ ਜੁੜੀ ਹੈ, ਤੇਰੀ ਸੰਗਤ ਤੇਰੇ ਨਾਲ ਜੁੜੀ ਹੈ, ਤੇਰੇ ਕੋਲ ਕਿਹੜੇ ਕਮੀ ਕੋਈ। ਜੇ ਸੰਗਤ ਜੁੜੀ ਹੈ ਤੇ ਤਾਂ ਤੇਰਾ ਤੇ ਕੁਝ ਨਹੀਂ ਲੈਂਦਾ।
ਹਾਰ ਬਲ ਮੈਂ ਅਲਪ ਹਾਰ ਬਲ ਮੈਂ ਤੋ ਹੈ।
ਜਦੋਂ ਉਮਰ ਦੀ ਗੱਲ ਅਸੀਂ ਕਰਦੇ ਹਾਂ ਤੇ ਉਮਰ ਦੇ ਵਿੱਚ ਉਹ ਛੋਟੇ ਹਨ।
ਜਾਤ ਨਹੀਂ ਕਿਤ ਨਿਜ ਕਰ ਰਹਾ,
ਉਮਰ ਦੇ ਲਿਹਾਜ ਦੇ ਨਾਲ ਉਹ ਕਿਤੇ ਜਾ ਨਹੀਂ ਸਕਦੇ, ਨਾ ਉਹਨਾਂ ਨੇ ਜਾਣਾ, ਉਹ ਤਾਂ ਆਪਣੇ ਘਰੇ ਹੀ ਰਹਿਣਗੇ।
ਤਥਾ ਕਥਾ ਭਾਈ ਈਰਖਾ ਕਿਉਂ ਸੰਗ ਕਰਨੀ,
ਇਸ ਕਰਕੇ
ਈਰਖਾ ਤੇ ਸੰਗ ਕਰਨੀ,
ਤੈਨੂੰ ਇਸ ਤਰ੍ਹਾਂ ਈਰਖਾ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਨਾਲ।
ਕਰਨੀ ਨਿਕਲਿਓ ਔਰ ਧਰਨੀ,
ਇਹ ਚੰਗਾ ਨਹੀਂ ਹੈ ਇਸ ਤਰ੍ਹਾਂ ਕਰਨਾ।
ਸੁਨੇ ਸ਼ਾਹ ਕੇ ਬਾਕ ਭਲੇਰੇ, ਕਹਿ ਸ਼੍ਰੀ ਰਾਮ ਰਾਏ ਤਿਸ ਬੇਰੇ।
ਔਰੰਗਜ਼ੇਬ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਨਾ ਇਹ ਕੰਮ ਕਰ, ਉਹਨਾਂ ਦੀ ਉਮਰ ਛੋਟੀ ਹੈ, ਇੰਨੀ ਉਮਰ ਦੇ ਵਿੱਚ ਤੂੰ ਕਿਉਂ ਇਹ ਗੱਲਾਂ ਕਰਦਾ, ਘਾਟ ਤੇ ਕੋਈ ਹੈ ਨਹੀਂ। ਸੁਣ ਕੇ ਰਾਮ ਰਾਏ ਕਹਿਣ ਲੱਗੇ ਆ,
ਉਹੀ ਨਹੀਂ ਰੰਚਕ ਪਰਵਾਹੋ,
ਕਹਿਣ ਲੱਗਾ ਇਹ ਗੱਲ ਠੀਕ ਹੈ, ਮੈਂ ਪਰਵਾਹ ਨਹੀਂ ਕਰਦਾ ਬਿਲਕੁਲ।
ਸੰਗਤ ਬ੍ਰਿੰਦ ਦੇਸ਼ ਮਮ ਪਾਹੋ,
ਕਿ ਸੰਗਤ ਦੀ ਕੋਈ ਕਮੀ ਨਹੀਂ ਹੈ, ਸੰਗਤ ਮੇਰੇ ਕੋਲ ਬਹੁਤ ਹੈ। ਇੱਕ ਬਚਨ ਲਾਹੌਰ ਦੇ ਵਿੱਚ ਉਥੋਂ ਦੇ ਪੰਡਿਤ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਸਭ ਪਖੰਡ ਕੋ ਪੂਜੀ ਸਾਚ ਨਾ ਸਕੇ ਪਛਾਣ। ਪੰਡਿਤ ਜੀ ਕਹਿਣ ਲੱਗੇ ਬਾਬਾ ਨਾਨਕ ਜੀ ਤੁਸੀਂ ਕਿਹੜੇ ਸੱਚ ਦੀ ਗੱਲ ਕਰਦੇ ਹੋ, ਇੱਥੇ ਸੰਸਾਰ ਦੇ ਵਿੱਚ ਪਖੰਡ ਦੀ ਪੂਜਾ ਹੁੰਦੀ ਹੈ, ਸੱਚ ਦੀ ਤਾਂ ਕਿਸੇ ਨੂੰ ਪਛਾਣ ਹੀ ਨਹੀਂ ਹੈ। ਰਾਮ ਰਾਏ ਕਹਿੰਦਾ ਵੀ ਸੰਗਤ ਤਾਂ ਮੇਰੇ ਕੋਲ ਗੁਰੂ ਨਾਲੋਂ ਵੀ ਜ਼ਿਆਦਾ ਹੈ, ਪਖੰਡੀਆਂ ਦੇ ਕੋਲ ਸੱਚੇ ਗੁਰੂ ਨਾਲੋਂ ਸੰਗਤ ਤਾਂ ਜ਼ਿਆਦਾ ਹੀ ਹੁੰਦੀ ਹੈ। ਗੱਜ ਖੇਹਾ ਕੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਜੀ ਕਹਿੰਦੇ ਹਨ ਵੀ ਖੰਨਿਓ ਤਿੱਖੀ ਵਾਲੋ ਨੇਕੀ ਏਤ ਮਾਰਗ ਜਾਣਾ। ਪਹਿਲਾਂ ਸ਼ਰਤਾਂ ਰੱਖ ਦਿੱਤੀਆਂ ਵੀ ਮਾਰਗ ਕਿਹੜਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਮਾਰਗ ਹੈ, ਹੁਣ ਇਸ ਮਾਰਗ ਤੇ ਚੱਲਣ ਨੂੰ ਕੋਈ ਨਹੀਂ ਤਿਆਰ ਹੁੰਦਾ ਕਿਉਂਕਿ ਇੱਥੇ ਕੁਝ ਕਰਨਾ ਪੈਣਾ, ਤੇ ਜਦੋਂ ਸਾਰਾ ਕੁਝ ਸਾਨੂੰ ਬਣਿਆ ਬਣਾਇਆ ਮਿਲ ਜਾਵੇ, ਉਹ ਕਹਿੰਦੇ ਜੋ ਮਰਜ਼ੀ ਕਰ, ਬਸ ਤੂੰ ਸਾਡੇ ਕੋਲ ਆ ਗਿਆ ਤੇ ਤੇਰੇ ਜ਼ਿੰਮੇਵਾਰ ਅਸੀਂ ਹਾਂ ਲੋਕ ਅਤੇ ਪਰਲੋਕ ਦੇ, ਹੁਣ ਤੈਨੂੰ ਤਾਂ ਫਿਕਰ ਕਰਨ ਦੀ ਲੋੜ ਨਹੀਂ ਹੈ। ਇੱਕ ਬੱਚੀ ਅਣਮੱਤੀਆਂ ਦੇ ਵਿੱਚ ਅੰਗੇਜਮੈਂਟ ਹੋ ਗਈ, ਪਤਾ ਲੱਗਿਆ ਵੀ ਅਣਮੱਤੀਏ ਨੇ ਕਿਹਾ ਵੀ ਚੱਲ ਬੇਟੇ ਵੀ ਆਪਾਂ ਰਿਸ਼ਤਾ ਵਾਪਸ ਲੈ ਲਈਏ, ਉਹ ਕਹਿਣ ਲੱਗੀ ਵੀ ਨਹੀਂ ਮੈਂ ਉੱਥੇ ਵਿਆਹ ਕਰਾਊ। ਸਿੱਖ ਬੱਚੀ ਆਪਣੇ ਧਰਮ ਚ ਦ੍ਰਿੜ, ਚਲੋ ਜਦੋਂ ਉਹਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਵਿਆਹ ਮੇਰਾ ਕਰ ਦੋ, ਵਿਆਹ ਹੋ ਗਿਆ। ਵਿਆਹ ਕਰਾ ਕੇ ਬੱਚੀ ਗਈ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਇਸ਼ਨਾਨ ਕੀਤਾ ਤੇ ਨਿਤਨੇਮ ਕਰਨ ਲੱਗੀ, ਉਹਦੀ ਸੱਸ ਨੇ ਪੋਥੀ ਖੋਲੀ, ਕਹਿੰਦੀ ਮੈਂ ਬਾਣੀ ਨੀ ਪੜ੍ਹਨ ਦੇਣੀ ਹੈ, ਇਹ ਕੀ ਪਖੰਡ ਜਿਹਾ ਕਰਦੀ ਹੈ ਤੂੰ, ਅਸੀਂ ਤਾਂ ਸੱਚੇ ਪਿਤਾ ਨੂੰ ਮੰਨਦੇ ਹਾਂ, ਮਾਲਕ ਨੂੰ ਮੰਨਦੇ ਹਾਂ, ਅਸੀਂ ਤਾਂ ਨਾਮ ਜਪਦੇ ਹਾਂ, ਬਸ ਉਹੀ ਤੈਨੂੰ ਦਵਾ ਦਾਂਗੇ ਉਹੀ ਜਪਣਾ। ਖੈਰ ਉਹ ਬੱਚੀ ਬੜੀ ਧੀਰਜ ਵਾਲੀ ਸੀ, ਉਹ ਕਹਿਣ ਲੱਗੀ ਵੀ ਗੱਲ ਇਸ ਤਰ੍ਹਾਂ ਹੈ, ਮੈਂ ਜੋ ਕਰ ਰਹੀ ਹਾਂ ਠੀਕ ਕਰ ਰਹੀ ਹਾਂ, ਤੇ ਹੁਣ ਤੁਹਾਡੇ ਗੁਰੂ ਦੀ ਪਰਖ ਮੈਂ ਕਰਾਂਗੀ, ਜੇ ਉਹ ਪਰਖ ਦੇ ਵਿੱਚ ਤੁਹਾਡਾ ਗੁਰੂ ਪੂਰਾ ਉਤਰ ਗਿਆ ਫਿਰ ਤੇ ਮੈਂ ਤੁਹਾਡੇ ਗੁਰੂ ਦੇ ਕੋਲ ਜਾ ਕੇ ਨਾਮ ਲੈ ਲਾਂਗੀ, ਪਰ ਜੇ ਤੁਹਾਡਾ ਗੁਰੂ ਫੇਲ ਹੋ ਗਿਆ ਫਿਰ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ, ਸਾਰੇ ਪਰਿਵਾਰ ਨੂੰ ਇਹ ਗੱਲ ਵੇਖ ਲਓ। ਉਹ ਕਹਿੰਦੇ ਜੀ ਸਾਡਾ ਗੁਰੂ ਤਾਂ ਪੂਰਾ ਹੀ ਹੈ, ਅਧੂਰਾ ਕਿੱਥੇ ਆ, ਉਹ ਪੂਰਾ ਉਹ। ਕਹਿੰਦੇ ਚਲੋ ਠੀਕ ਹੈ, ਉਹਨੇ ਆਪਣੇ ਤਰੀਕੇ ਦੇ ਨਾਲ ਪਰਖ ਪਾਈ, ਉਹਨੇ ਇੱਕ ਚਿੱਠੀ ਲਿਖੀ, ਕਹਿਣ ਲੱਗੀ ਜੀ ਮੈਂ ਤੁਹਾਡੇ ਸੰਗੀ ਦੀ ਘਰ ਵਾਲੀ ਹੈ ਤੇ ਸੰਗੀ ਕਰਕੇ ਚੜ੍ਹਾਈ, ਤੇ ਹੁਣ ਮੈਂ ਇਹ ਕਹਿਣੀ ਆ ਤੁਹਾਨੂੰ ਵੀ ਇੱਕ ਤਾਂ ਮੇਰੇ ਪਤੀ ਜੀ ਨੂੰ ਤੁਹਾਡੇ ਸੱਚਖੰਡ ਚ ਰੱਖ ਲਓ, ਭੇਜ ਦਿਓ ਜਿਵੇਂ ਵੀ ਤੁਸੀਂ ਕਰਦੇ ਹੋ, ਤੇ ਨਾਲੇ ਮੈਨੂੰ ਦੱਸੋ ਵੀ ਮੈਂ ਹੁਣ ਜੀਵਨ ਰਹਿੰਦਾ ਕਿਵੇਂ ਜੀਵਾਂ। ਉਹਨੇ ਚਿੱਠੀ ਲਿਖੀ, ਚਿੱਠੀ ਦਾ ਜਵਾਬ ਆ ਗਿਆ ਗੁਰੂ ਦੇ ਕੋਲੋਂ। ਉਹ ਕਹਿਣ ਲੱਗਿਆ ਵੀ ਤੇਰੇ ਪਤੀ ਨੂੰ ਤਾਂ ਸੱਚਖੰਡ ਭੇਜਤਾ, ਉਹਦਾ ਤਾਂ ਤੂੰ ਫਿਕਰ ਨਾ ਕਰ, ਤੇ ਹੁਣ ਤੂੰ ਜ਼ਿੰਦਗੀ ਕਿਉਂ ਕਿਵੇਂ ਜਿਉਣੀ ਹੈ ਇਹ ਤੂੰ ਸਾਡੇ ਡੇਰੇ ਚ ਆ ਜਾ। ਉਹਨੇ ਉਹ ਚਿੱਠੀ ਅੱਗੇ ਰੱਖਤੀ। ਉਹ ਕਹਿੰਦੀ ਲੈ ਮਾਤਾ, ਆ ਤੇਰੇ ਗੁਰੂ ਨੇ ਤੇਰੇ ਜਿਉਂਦੇ ਪੁੱਤ ਨੂੰ ਹੀ ਸੱਚਖੰਡ ਭੇਜਤਾ, ਗੱਜ ਕੇ ਆਖੋ ਸਤਨਾਮ। ਆ ਪਚਾ ਤਾਂ ਮਾਰਤਾ, ਤੇਰਾ ਪੁੱਤਰ ਜਿਉਂਦਾ ਈ, ਤੁਸੀਂ ਕਹਿੰਦੇ ਗੁਰੂ ਅੰਤਰਜਾਮੀ ਹੈ। ਆ ਹੁਣ ਪਿੱਛੇ ਦੇਖ ਲੈ ਕੀ ਲਿਖਿਆ, ਕਹਿੰਦਾ ਇੱਥੇ ਆ ਜਾ ਡੇਰੇ ਚ, ਮੈਂ ਦੱਸੂ ਤੈਨੂੰ ਜੀਵਨ ਕਿਵੇਂ ਜਿਉਣਾ। ਤਾਂ ਫਿਰ ਸਾਰੇ ਪਰਿਵਾਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਿਆ। ਸੋ ਇਹ ਪਖੰਡੀ ਨੇ ਇਕੱਠ ਇਹਨਾਂ ਕੋਲ ਜਾਣਾ ਹੁੰਦਾ ਹੈ। ਵਰਲਡ ਦੀ ਹਿਸਟਰੀ ਇਹ ਗੱਲ ਕਹਿੰਦੀ ਹੈ ਵੀ ਸੰਸਾਰ ਦੇ ਅੰਦਰ ਕਦੇ ਵੀ ਸਿਆਣੇ ਬੰਦਿਆਂ ਦੀ ਭੀੜ ਤਾਂ ਹੋਈ ਓ ਨਹੀਂ, ਮੂਰਖਾਂ ਬੰਦਿਆਂ ਦੀ ਭੀੜ ਹੁੰਦੀ ਹੈ, ਭੇਡਾਂ ਬਹੁਤ ਜ਼ਿਆਦਾ ਨੇ। ਸੋ ਕਹਿਣ ਲੱਗਿਆ ਵੀ ਗੱਲ ਇਹ ਨਹੀਂ ਹੈ, ਸੰਗਤ ਬਹੁਤ ਜੁੜੀ ਹੈ ਮੇਰੇ ਨਾਲ, ਬਾਕੀ ਐਸ਼ੋ ਇਸ਼ਰਤ ਦੇ ਵਿੱਚ ਕੋਈ ਕਮੀ ਨਹੀਂ ਹੈ।
ਬੋਰ ਮੇਲਿਆ ਸਾਥ ਤੁਮਾਰੇ, ਸਭ ਜਹਾਨ ਕੇ ਸ਼ਾਹ ਉਦਾਰੇ।
ਫਿਰ ਮੇਰੀ ਤੁਹਾਡੇ ਨਾਲ ਬਣਦੀ ਹੈ ਤੇ ਤੁਸੀਂ ਅੱਜ ਦੁਨੀਆਂ ਦੇ ਬਾਦਸ਼ਾਹ ਹੋ।
ਪੱਠੋ ਦਰਬ ਅਰ ਵਸਤ ਨਾਨਾ,
ਤੇ ਤੁਸੀਂ ਮੈਨੂੰ ਵਧੀਆ ਤੋਂ ਵਧੀਆ ਚੀਜ਼ਾਂ ਭੇਜ ਦਿਓ, ਤੇ 500 ਰੁਪਇਆ ਰੋਜ਼ ਦਾ ਮਿਲਦਾ ਮੈਨੂੰ ਤੁਹਾਡੇ ਵੱਲੋਂ।
ਜੀਬੋ ਦੁਰਲੱਭ ਜਗ ਕੋ ਜਾਨਾ,
ਸੰਸਾਰ ਦੇ ਅੰਦਰ ਤੁਹਾਡੇ ਲੋਕੀ ਤੁਹਾਡੇ ਸੂਬੇ ਉਹ ਦੁਰਲੱਭ ਚੀਜ਼ਾਂ ਜਿਹੜੀਆਂ ਤੁਹਾਨੂੰ ਭੇਜਦੇ ਨੇ ਤੇ ਮੈਂ ਸੁਪਨਾ ਵੀ ਨਹੀਂ ਲੈ ਸਕਦਾ, ਪਰ ਤੁਹਾਡੇ ਕਰਕੇ ਮੈਂ ਵੇਖ ਲੈਣਾ ਤੇ ਤੁਹਾਡੇ ਕੋਲ ਮੰਗ ਵੀ ਲੈਣਾ।
ਅੱਜ ਕਮੀ ਮੁਝ ਕੋ ਨਾ ਕੋ,
ਅੱਜ ਕੋਈ ਕਮੀ ਨਹੀਂ ਹੈ ਮੇਰੇ ਕੋਲ ਕਿਸੇ ਵੀ ਚੀਜ਼ ਦੇ।
ਕਿਮਚਿਤ ਚੈਤ ਕਰਤੋ ਸੋ,
ਜਿਵੇਂ ਮੈਂ ਚਾਹਾਂ ਉਸ ਤਰ੍ਹਾਂ ਕਰ ਲੈਣਾ ਤੇ ਜਿਵੇਂ ਕਰਵਾਉਣਾ ਚਾਹਾਂ ਤੇ ਤੁਹਾਨੂੰ ਕਹਿ ਕੇ ਕਰਵਾ ਵੀ ਸਕਦਾ।
ਉਬੈ ਬਾਤਿਅਸ ਮੰਜਸ ਹੈ,
ਪਰ ਜਿਹੜੀ ਗੱਲ ਹੈ ਨਾ ਦੂਸਰੀ ਅਣਬਣ ਵਾਲੀ, ਜਿਹੜਾ ਮੇਰਾ ਜਿਸ ਕਰਕੇ ਮੇਰਾ ਮਨ ਨਹੀਂ ਟਿਕਦਾ, ਉਹ ਮੈਂ ਤੁਹਾਨੂੰ ਦੱਸਦਾ।
ਜਿਨ ਚਿਤਵਚਿਤ ਚਿੰਤਾ ਦਾ,
ਜਿਹੜੀ ਗੱਲ ਨੂੰ ਸੋਚ ਕੇ ਮੈਨੂੰ ਚਿੰਤਾ ਫਿਕਰ ਖਾਂਦਾ ਦਿਨ ਰਾਤ।
ਇੱਕ ਤੋਂ ਮੈਂ ਗਾਦੀ ਅਧਿਕਾਰੇ, ਲਘੂ ਸੁਤ ਨੇ ਸੋ ਸੰਭਾਰੇ।
ਮੈਂ ਗੁਰਤਾ ਗੱਦੀ ਦਾ ਅਧਿਕਾਰੀ ਹਾਂ ਵੱਡਾ ਪੁੱਤਰ ਹੁੰਦਾ ਹੋਇਆ, ਤੇ ਜਿਹੜੀ ਹੁਣ ਛੋਟੇ ਪੁੱਤਰ ਨੇ ਗੁਰਤਾ ਗੱਦੀ ਲੈ ਲਈ, ਛੋਟੇ ਭਰਾ ਨੇ ਗੁਰਤਾ ਗੱਦੀ ਲੈ ਲਈ, ਉਹ ਕਾਨੂੰਨ ਦੇ ਮੁਤਾਬਕ ਸਹੀ ਨਹੀਂ ਹੈ। ਮੈਂ ਇਸ ਕਰਕੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਤੁਹਾਡਾ ਕਾਨੂੰਨ ਇੱਥੇ ਕੰਮ ਕਰੇ, ਤੁਸੀਂ ਕਰੋ ਕੁਝ, ਮੈਂ ਹੱਕਦਾਰ ਹਾਂ, ਇਸੇ ਕਰਕੇ ਮੈਂ ਔਖਾ ਰਹਿਣਾ।
ਸਕਲ ਸਮਾਜ ਸੰਗੀ ਲੀਨਤ,
ਗੁਰਿਆਈ ਲੈ ਲਈ ਤੇ ਨਾਲ ਸਾਰਾ ਗੁਰਿਆਈ ਦਾ ਸਾਜੋ ਸਮਾਨ ਵੀ ਲੈ ਲਿਆ, ਚੜਾਵਾ ਲੈ ਲਿਆ, ਬਣੀਆਂ ਬਣਾਈਆਂ ਸੰਗਤਾਂ ਲੈ ਲਿਆ, ਮਸੰਦ ਲੈ ਲਏ।
ਅਜ਼ਮਤ ਜੁਤ ਪਿਤਲ ਸੰਗਤ ਦੀਨਸ,
ਪਰ ਉਹਨੇ ਇਹ ਦੱਸੋ ਵੀ ਸੰਗਤ ਨੂੰ ਕਿਹੜੀ ਅਜ਼ਮਤ ਦਿਖਾਈ ਹੈ, ਉਹਨੇ ਉਹਦੇ ਚ ਕਿਹੜੀ ਕਰਾਮਾਤ ਹੈ ਜਿਹੜਾ ਗੁਰੂ ਬਣਿਆ ਬੈਠਿਆ।
ਸਕਲ ਸਮਾਜ ਸੰਗੀ ਲੀਨਸ, ਅਜ਼ਮਤ ਜੁਤ ਪਿਤ ਸੰਗਤ ਦੀਨਸ,
ਪਿਤਾ ਜੀ ਨੇ ਆਪਣੀ ਅਜ਼ਮਤ ਸ਼ਕਤੀ ਦੇ ਦਿੱਤੀ ਉਸ ਨੂੰ।
ਕੀਨਸ ਮੁਝ ਤੇ ਅਦਕ ਬਡਾਏ, ਸਰਬ ਮਸੰਦ ਲਗਾਏ ਸਪਾਏ।
ਠੀਕ ਹੈ, ਮੈਂ ਤੁਹਾਡੇ ਕੋਲ ਹਾਂ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ, ਤੁਹਾਡੇ ਨਾਲ ਮੇਰੀ ਬਣਦੀ, ਤੁਹਾਡੀ ਛਤਰ ਛਾਇਆ ਮੇਰੇ ਤੇ ਹੈ, ਪਰ ਇਸ ਦੇ ਬਾਵਜੂਦ ਮੇਰਾ ਭਰਾ ਮੇਰੇ ਤੋਂ ਅੱਗੇ ਹੈ, ਵੱਡੇ ਹੈ, ਵੱਡਾ ਹੈ, ਜੋ ਵਡਿਆਈ ਉਹਦੀ ਹੈ ਗੁਰਤਾ ਗੱਦੀ ਤੇ ਬੈਠ ਕੇ, ਉਹ ਮੇਰੀ ਕਦੇ ਵੀ ਨਹੀਂ ਹੋ ਸਕਦੀ।
ਜੋ ਕਰੀ ਅਜੋਗ ਜਦਾਪੇ,
ਮੈਂ ਸਮਝਦਾ ਵੀ ਪਿਤਾ ਜੀ ਨੇ ਇਹ ਗੱਲ ਠੀਕ ਨਹੀਂ ਕੀਤੀ ਛੋਟੇ ਨੂੰ ਗੁਰਤਾ ਗੱਦੀ ਦੇਣ ਦੇ।
ਇਸ ਪਰ ਬਸਣਾ ਬਸਾਏ ਤਦਾਪੇ,
ਪਰ ਹੁਣ ਪਿਤਾ ਦੀ ਮਰਜ਼ੀ ਹੈ, ਮੇਰਾ ਵਸ ਵੀ ਨਹੀਂ ਚੱਲਦਾ ਉਹਨਾਂ ਦੇ ਉੱਤੇ।
ਸ਼੍ਰੀ ਗੁਰੂ ਆਪ ਅਛਤ ਜੋ ਦੇ, ਨੈ ਸਮਰੱਥ ਕੋ ਤਿਸ ਉਲਟੇ।
ਕਿਉਂਕਿ ਗੁਰਤਾ ਗੱਦੀ ਜਦੋਂ ਸਤਿਗੁਰੂ ਜੀ ਅਛਤ ਆਪ ਦੇ ਹੁੰਦਿਆਂ ਸੋ ਹੁੰਦਿਆਂ ਦੇ ਦੇਣ, ਤਾਂ ਫਿਰ ਕਿਸੇ ਦੀ ਸਮਰੱਥਾ ਨਹੀਂ ਹੈ ਵੀ ਉਹਨੂੰ ਗੁਰੂ ਬਣਾਉਣ ਤੋਂ ਕੋਈ ਰੋਕ ਲਵੇ। ਜੋ ਗੁਰਿਆਈ ਸਤਿਗੁਰਾਂ ਜੀ ਨੇ ਦਿੱਤੀ ਹੈ ਉਹ ਗੁਰੂ ਪਦ ਤੋਂ ਉਹਨੂੰ ਕੋਈ ਵੀ ਤਾਕਤ ਨਹੀਂ ਲਾ ਸਕਦੇ।
ਹੁਣ ਹਰ ਸੋ ਬੀਤ ਗਈ ਹੈ,
ਪਰ ਹੁਣ ਜੋ ਹੋਣਾ ਸੀ ਉਹ ਤੇ ਹੋ ਚੁੱਕਿਆ ਨਾ, ਇਹ ਤਾਂ ਲੰਘ ਗਿਆ ਸਮਾਂ। ਹੁਣ
ਪ੍ਰਾਲਬਧ ਸ਼ੁਭ ਤੇ ਸੋ ਲਈ ਹੈ,
ਇੱਥੇ ਮੈਂ ਇਹੀ ਕਹਾਂਗਾ ਕਿ ਪ੍ਰਾਲਬ ਦੀ ਗੱਲ ਹੈ, ਜੋ ਜਿਹਦੀ ਪ੍ਰਾਲਬਧ ਦੇ ਵਿੱਚ ਹੈ ਉਹਨੂੰ ਮਿਲਣਾ ਹੀ ਮਿਲਣਾ, ਉਹਨੂੰ ਕੋਈ ਵੀ ਨਹੀਂ ਖੋ ਸਕਦਾ।
ਦੁਤੀਆ ਸੁਣੋ ਜੋ ਤੁਮ ਟਿਗ ਆਵਨ,
ਦੂਸਰਾ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਤੁਹਾਡੇ ਕੋਲ ਆਇਆ
ਇਸ ਮੈਂ ਦੋਸ਼ ਕਰੇ ਹਰ ਪਾਵਨ,
ਇਹਦੇ ਵਿੱਚ ਵੀ ਦੋਸ਼ ਲੱਗ ਰਿਹਾ ਭਈ ਰਾਮ ਰਾਏ ਗੁਰਤਾ ਗੱਦੀ ਤੋਂ ਤਾਂ ਖਾਰਜ ਹੋਇਆ ਵੀ ਉਹ ਔਰੰਗਜ਼ੇਬ ਦੇ ਕੋਲ ਚਲਾ ਗਿਆ, ਇਹ ਦੋਸ਼ ਲੱਗ ਰਿਹਾ। ਇਹ ਦੋਸ਼ ਹੈ ਤੁਹਾਡੇ ਤੇ, ਤੁਹਾਡੇ ਕੋਲ ਆਉਣ ਕਰਕੇ ਹੋਇਆ ਇਹ ਸਾਰਾ ਮੇਰਾ ਨੁਕਸਾਨ।
ਆਪ ਕੇ ਹਮ ਕੁਛ ਕੀਨਾ,
ਕਿਉਂਕਿ ਜੋ ਕੁਛ ਵੀ ਮੈਂ ਕੀਤਾ ਉਹ ਮਰਜ਼ੀ ਨਾਲ ਨਹੀਂ ਕੀਤਾ, ਤੁਹਾਡੇ ਕਹੇ ਤੋਂ ਕੀਤਾ।
ਅਜ਼ਮਤ ਬਲ ਤੇ ਜਿਮ ਵਿਧ ਚੀਨਾ,
ਜਿਵੇਂ ਤੁਸੀਂ ਮੈਨੂੰ ਕਿਹਾ ਤੇ ਮੈਂ ਉਸ ਤਰ੍ਹਾਂ ਹੀ ਵਰਤਦਾ ਰਿਹਾ ਅਜ਼ਮਤਾਂ ਸ਼ਕਤੀਆਂ ਦੇ ਨਾਲ।
ਜਿਵੇਂ
ਜਿਵੇਂ ਤੁਹਾਡਾ ਹੁਕਮ ਹੁੰਦਾ ਰਿਹਾ
ਤਿਉ ਅਜ਼ਮਤ ਕੀਏ ਦਿਖ ਰਾਵਨ,
ਉਸੇ ਤਰ੍ਹਾਂ ਹੀ ਸ਼ਕਤੀਆਂ ਦਿਖਾਈਆਂ ਰਾਮ ਰਾਏ ਨੇ।
ਪੱਠਿਓ ਪਿਤਾ ਨੇ ਇਸੀ ਕਾਮ, ਕਰੋ ਨਾ ਕੈਸੇ ਹੈ ਗੁਰਨਾਮ।
ਕਹਿਣ ਲੱਗੇ ਵੀ ਹੁਣ ਜਦੋਂ ਪਿਤਾ ਜੀ ਨੇ ਮੈਨੂੰ ਭੇਜਿਆ ਹੀ ਇਸ ਕੰਮ ਵਾਸਤੇ ਸੀ, ਇੱਥੇ ਪਿਤਾ ਜੀ ਨੇ ਮੈਨੂੰ ਭੇਜਿਆ ਵੀ ਉਹਦੀ ਤਸੱਲੀ ਕਰਾ, ਇਸ ਕੰਮ ਵਾਸਤੇ ਭੇਜਿਆ। ਤੇ ਹੁਣ ਜੇ ਪਿਤਾ ਜੀ ਨੇ ਕਿਹਾ ਵੀ ਮੈਂ ਉਹ ਕੰਮ ਕਿਉਂ ਨਾ ਕਰਾਂ, ਜੇ ਮੈਂ ਗੁਰੂ ਦੇ ਕਹੇ ਅਨੁਸਾਰ ਕੰਮ ਨਹੀਂ ਕਰਦਾ ਤੇ ਲਾਜ ਤੇ ਗੁਰੂ ਦੇ ਨਾਮ ਦੀ ਹੈ ਨਾ। ਜੇ ਮੈਂ ਸਾਰਾ ਕੁਝ ਕੀਤਾ ਤੇ ਉਹ ਗੁਰੂ ਨਾਨਕ ਸਾਹਿਬ ਜੀ ਕਰਕੇ ਕੀਤਾ, ਮੈਂ ਆਪਣੇ ਲਈ ਥੋੜੀ ਕੀਤਾ ਸੀ ਇਹ, ਸੋ ਗੁਰੂ ਦੇ ਨਾਮ ਦੀ ਲਾਜ ਹੈ ਤੇ ਮੈਂ ਕਰਕੇ ਦਿਖਾਉਂਦਾ ਰਿਹਾ ਤੁਹਾਨੂੰ।
ਸ੍ਰੀ ਗੁਰ ਪਿਤਾ ਕਹਿ ਤੂੰ ਕੁਛ ਥੋੜਾ, ਅਬ ਬਿਸਤਰਤ ਸਕਲ ਦਿਸ਼ ਓਰਾ।
ਜਦੋਂ ਹੁਣ ਇਹ ਗੱਲ ਹੋ ਗਈ ਨਾ ਵੀ ਛੋਟੇ ਭਰਾ ਨੂੰ ਗੁਰਤਾ ਗੱਦੀ ਮਿਲ ਗਈ, ਹੁਣ ਲੋਕੀ ਕਹਿੰਦੇ ਨੇ ਵੀ ਵੱਡੇ ਨੂੰ ਕਿਉਂ ਨੀ ਮਿਲੀ, ਵੱਡੇ ਨੂੰ ਤਾਂ ਨੀ ਮਿਲੀ ਵੀ ਉਹ ਔਰੰਗਜ਼ੇਬ ਦੇ ਕੋਲ ਚਲਾ ਗਿਆ, ਉਹਨੇ ਕਰਾਮਾਤਾਂ ਦਿਖਾਈਆਂ, ਇਹ ਗੁਰੂ ਜੀ ਨੂੰ ਚੰਗਾ ਨੀ ਲੱਗਿਆ, ਇਸ ਕਰਕੇ ਗੁਰੂ ਜੀ ਨੇ ਉਹਨੂੰ ਛੇਕ ਦਿੱਤਾ ਪਰਿਵਾਰ ਵਿੱਚੋਂ ਵੀ ਪੰਥ ਵਿੱਚੋਂ ਵੀ। ਤਾਂ ਗੱਲ ਇਸ ਤਰ੍ਹਾਂ ਬਾਦਸ਼ਾਹ ਵੀ ਹੁਣ ਜਦੋਂ ਸੰਗਤ ਇਹ ਗੱਲ ਕਹਿੰਦੀ ਹੈ ਨਾਮ ਤੇਰਾ ਨਾਲ ਆਉਂਦਾ ਵੀ ਤੇਰੇ ਕਰਕੇ ਮੇਰਾ ਨੁਕਸਾਨ ਹੋਇਆ।
ਬ੍ਰਿੰਦ ਮਸੰਦ ਸੰਗਤਾਂ ਮਾਈ,
ਜਿੰਨੀਆਂ ਵੀ ਸੰਗਤਾਂ ਹਨ ਜਿਤਨੇ ਵੀ ਮਸੰਦ ਨੇ ਜਿੱਥੇ ਕਿੱਥੇ,
ਨਿਤ ਕਹਿ ਕਰ ਨਿਤ ਨਿਤ ਕਹਿ ਕਹਿ ਦੇਸ਼ਨ ਅਰ ਪਾਈ।
ਹੁਣ ਸਾਰੀਆਂ ਥਾਵਾਂ ਤੇ ਇਹ ਗੱਲ ਜਗ ਜਾਹਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ ਵਿੱਚ ਤੇਰਾ ਨਾਮ ਆਉਂਦਾ ਮੇਰੇ ਨਾਲ।
ਮੇਲ ਸਦੋਸ਼ੀ ਉਚਾਰ ਤੁਮਾਰੋ,
ਜਿਹੜਾ ਤੁਹਾਡਾ ਤੇ ਮੇਰਾ ਮੇਲ ਹੈ ਆਪਸ ਦੇ ਵਿੱਚ।
ਅਬ ਜੈਸਾ ਮੈਂ ਬੋ ਵਿਸਤਾਰੋ,
ਜਿੱਥੇ ਨਿੰਦਿਆ ਮੇਰੀ ਹੋ ਰਹੀ ਹੈ ਤੇ ਨਾਲ ਤੇਰੀ ਵੀ ਹੋ ਰਹੀ ਹੈ।
ਇਹ ਮੇਰੇ ਉਰ ਜਰੀ ਨਾ ਜਾਏ, ਹਮ ਤੁਮ ਦੋਨੋਂ ਕੋ ਲਗਤਾਏ।
ਇਹੀ ਗੱਲ ਮੈਥੋਂ ਬਰਦਾਸ਼ਤ ਨਹੀਂ ਹੋ ਰਹੀ ਭਈ ਇਹਦੇ ਨਾਲ ਜਿੱਥੇ ਮੈਂ ਛੋਟਾ ਹੋ ਰਿਹਾ ਉੱਥੇ ਮੇਰੇ ਨਾਲ ਖੜਨ ਕਰਕੇ ਤੁਸੀਂ ਵੀ ਛੋਟੇ ਗਿਣੇ ਜਾ ਰਹੇ ਹੋ, ਦੋਵਾਂ ਦਾ ਨਾਮ ਆ ਰਿਹਾ, ਨਿੰਦਿਆ ਦੋਵਾਂ ਦੀ ਹੋ ਰਹੀ ਹੈ। ਇਹਨੂੰ ਕਹਿੰਦੇ ਨੇ ਚਲਾਕੀ, ਦੂਸਰੇ ਬੰਦੇ ਨੂੰ ਤੁਸੀਂ ਕਿਵੇਂ ਵਰਤਣਾ ਹੈ। ਔਰੰਗਜ਼ੇਬ ਨੂੰ ਰਾਮ ਰਾਏ ਹੁਣ ਇਸ ਤਰ੍ਹਾਂ ਵਰਤਣਾ ਚਾਹੁੰਦਾ ਹੈ ਵੀ ਗੱਲ ਮੇਰੀ ਨੀ ਗੱਲ ਨਾਲ ਤੇਰੀ ਵੀ ਹੈ।
ਜਾਂ ਤੇ ਅਵਲੇ ਹੋਰੇ ਦੇ ਵਿਚਾਰਾ, ਜਿਸ ਪ੍ਰਕਾਰ ਜਾਣੇ ਜਗ ਸਾਰਾ।
ਇਸ ਗੱਲ ਦੀ ਹੁਣ ਤੁਸੀਂ ਵਿਚਾਰ ਕਰ ਲੋ ਵੀ ਤੁਸੀਂ ਕੀ ਫੈਸਲਾ ਦੇਣਾ ਚਾਹੁੰਦੇ ਹੋ। ਸੰਸਾਰ ਦੇ ਵਿੱਚ ਤਾਂ ਇਹ ਗੱਲ ਜਗ ਜਾਹਰ ਹੋ ਗਈ ਹੈ।
ਪਥੋ ਦੂਤ ਕੋ ਤਿਨਕੇ ਪਾਸ,
ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਆਪਣਾ ਦੂਤ ਭੇਜੋ ਗੁਰੂ ਦੇ ਕੋਲ
ਕਰੋ ਹਕਾਰਨ ਆਪਣਾ ਆਵਾਸ,
ਉਹਨਾਂ ਨੂੰ ਮੇਰੇ ਵਾਂਗੂ ਸਿੱਧੇ ਹੀ ਆਪਣੇ ਘਰੇ ਬੁਲਾਉਣਾ ਕਰੋ।
ਤੇ ਸਹਿਸ ਗੁਣੀ ਅਜ਼ਮਤ ਹੈ,
ਜੇ ਤੁਸੀਂ ਅਜ਼ਮਤ ਦੇਖਣ ਦੀ ਗੱਲ ਕਰਦੇ ਹੋ ਤਾਂ ਮੇਰੇ ਨਾਲ ਤਾਂ ਹਜ਼ਾਰਾਂ ਗੁਣਾ ਉਹਦੇ ਵਿੱਚ ਤਾਕਤ ਜ਼ਿਆਦਾ ਹੈ।
ਕੀ ਸਤਿਗੁਰ ਗਾਦੀ ਪਰ ਸਥਿਤ ਹੈ,
ਕਿਉਂਕਿ ਮੈਂ ਗੁਰੂ ਨਹੀਂ ਹਾਂ, ਉਹ ਗੁਰੂ ਨੇ ਤੇ ਗੁਰੂ ਜੀ ਸਰਵ ਕਲਾ ਸਮਰੱਥ ਹਨ।
ਕਿਮ ਚਿਤ ਚੋ ਤਥਾ ਬਨਵਾਵੋ, ਇੱਕ ਬਾਰ ਦਿੱਲੀ ਮੰਗਵਾਵੋ।
ਇਸ ਕਰਕੇ ਮੈਂ ਕਹਿਣਾ ਵੀ ਉਹਨੂੰ ਇਸ ਗੱਲ ਦਾ ਪਤਾ ਚੱਲੇ ਵੀ ਬਾਦਸ਼ਾਹ ਦੇ ਨਾਲ ਕਿਵੇਂ ਵਰਤੀਦਾ, ਉਹਨੂੰ ਘਰੇ ਬੁਲਾਓ ਤੇ ਘਰੇ ਬੁਲਾ ਕੇ ਉਹਨੂੰ ਫਿਰ ਕਹੋ ਵੀ ਜੇ ਤੂੰ ਰਾਮ ਰਾਏ ਦਾ ਵਿਰੋਧੀ ਹੈ ਤਾਂ ਰਾਮ ਰਾਏ ਤੋਂ ਵੱਡੀ ਕਰਾਮਾਤ ਕਰਕੇ ਦਿਖਾ, ਅਸੀਂ ਤੈਨੂੰ ਤਾਂ ਮੰਨਾਂਗੇ। ਗੁਰੂ ਆਪਣੇ ਘਰੇ ਮਿਲਾ ਕੇ ਵੇਖੋ ਕਰਾਮਾਤ।
ਕਹਿਬੇ ਤੇ ਸਭ ਹਟ ਰਹੇ, ਹਮ ਸਮ ਆਇਓ ਤਿਸ ਕੋ ਲੈ।
ਤੇ ਅਸੀਂ ਵੇਖਣਾ ਚਾਹਾਂਗੇ ਵੀ ਜਦੋਂ ਤੁਹਾਡੇ ਕੋਲ ਆਉਂਦੇ ਹਨ,
ਹਮ ਸਮ ਆਇਓ ਤਿਸ ਕੋ ਲੈ, ਸੋ ਪੀ ਭਨੈ ਨ ਸੰਗਤ ਮਾਓ, ਮੋਈ ਸਮ ਮਿਲੇ ਆਏ ਤੁਮ ਪਾਓ।
ਕੋਈ ਇਹ ਗੱਲ ਨਾ ਕਹੇ ਵੀ ਰਾਮ ਰਾਏ ਔਰੰਗਜ਼ੇਬ ਨੂੰ ਮਿਲ ਗਿਆ ਇਸ ਕਰਕੇ ਪਿਤਾ ਜੀ ਨੂੰ ਛੇਕਿਆ, ਤੇ ਜਦੋਂ ਤੁਹਾਨੂੰ ਆ ਕੇ ਮਿਲੇਗਾ ਅਜ਼ਮਤ ਦਿਖਾਏਗਾ ਨਾ ਗੁਰੂ, ਫਿਰ ਉਹ ਗੱਲ ਕਹਿ ਨਹੀਂ ਸਕੇਗਾ ਜਿਹੜੀ ਹੁਣ ਸੰਗਤਾਂ ਕਹਿ ਰਹੀਆਂ ਨੇ।
ਇਹ ਮੇਰੇ ਔਰ ਕਰਕ ਵਿਸਾਲ,
ਇਹ ਮੇਰੇ ਕਲੇਜੇ ਦੇ ਵਿੱਚ ਬਹੁਤ ਵੱਡਾ ਸੱਲ ਹੈ।
ਇਸ ਦਿਨ ਪੀੜਤ ਜਿਮ ਨਟ ਸਾਲ,
ਤੇ ਮੈਂ ਦਿਨ ਰਾਤ ਤੜਪਦਾ ਰਹਿੰਦਾ ਹਾਂ ਜਿਵੇਂ ਕੋਈ ਜ਼ਖਮ ਰਿਸਦਾ ਰਹਿੰਦਾ ਹੈ ਅੰਦਰ।
ਹੱਥ ਆਪ ਕੇ ਕਰਬੋ ਐਸੇ, ਕਵੀ ਸੰਤੋਖ ਸਿੰਘ ਪਾਖਿਓ ਜੈਸੇ।
ਇਹ ਜੋ ਮੈਂ ਕਰਨਾ ਚਾਹੁੰਦਾ ਉਹ ਮੇਰੇ ਕਰਨ ਦੀ ਸਮਰੱਥਾ ਨਹੀਂ ਹੈ, ਤੁਹਾਡੇ ਵਿੱਚ ਸਮਰੱਥਾ ਹੈ, ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਬੁਲਾਓ, ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ।
ਤੇਰਾ ਸ੍ਰੀ ਗੁਰ ਜੇਸ਼ਟ ਪੁੱਤਰ ਕੋ ਕਰ ਮਤ ਸਰ ਮਨ ਮਾਏ।
ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੇਠੇ ਸਪੁੱਤਰ ਬਾਬਾ ਰਾਮ ਰਾਏ ਨੇ ਈਰਖਾ ਕੀਤੀ ਮਨ ਦੇ ਵਿੱਚ।
ਨਿਜ ਸਮ ਕਰਬੇ ਅਨਜ ਕੋ ਕਹੀ ਸ਼ਾ ਕੇ ਪਾਏ।
ਆਪ ਤੇ ਨੇ ਗੁਰੂ ਦੇ ਯੋਗ ਬਣ ਸਕਿਆ, ਪਰ ਗੁਰੂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ, ਕਿਵੇਂ ਬਣਾਵੇਗਾ? ਵੀ ਬਾਦਸ਼ਾਹ ਜੇ ਚਾਹੇ ਤੇ ਸਾਰਾ ਕੁਝ ਹੋ ਸਕਦਾ, ਬਾਦਸ਼ਾਹ ਦੀ ਓਟ ਲੈ ਕੇ ਗੁਰੂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ।
ਹੁਣ ਲੋ ਰੰਗ ਨੇ ਰਿਦੇ ਵਿਚਾਰਾ, ਇਨ ਮਤਸਰ ਕਰ ਬਾਕੀ ਉਚਾਰਾ।
ਔਰੰਗਜ਼ੇਬ ਨੇ ਸਾਰੀ ਗੱਲ ਸੁਣੀ ਤੇ ਵਿਚਾਰਿਆ ਵੀ ਇਹ ਸਾਰੀਆਂ ਗੱਲਾਂ ਇਸ ਨੇ ਈਰਖਾ ਦੇ ਵਾਸ ਹੋ ਕੇ ਕੀਤੀਆਂ ਨੇ।
ਹਰ ਬਲਾ ਹੈ ਅਲਪ ਤੈਨੂੰ ਕੇ, ਰਹਿਣ ਮਾਤ ਟਿਗ ਬੈਸ ਜਿਨੂੰ ਕੇ।
ਦੇਖੋ ਜੇ ਪੰਜ ਸਾਲ ਦੀ ਗੱਲ ਕਰੀਏ ਤੇ ਪੰਜ ਸਾਲ ਦਾ ਬੱਚਾ ਤੇ ਆਪਣੀ ਮਾਤਾ ਦੇ ਕੋਲ ਹੀ ਸੋਭਾ ਦਿੰਦਾ, ਕੋਲ ਹੀ ਰਹਿਣਾ ਬਣਦਾ ਮਾਤਾ ਦੇ, ਇਸ ਤਰ੍ਹਾਂ ਇਤਨੀ ਦੂਰ ਬੁਲਾਉਣਾ ਚੰਗਾ ਨਹੀਂ ਹੈ। ਪਰ ਇਹ ਵਾਰ ਵਾਰ ਕਹੀ ਜਾਂਦਾ ਇੱਥੇ ਬੁਲਾਉਣ ਨੂੰ,
ਕਿਮ ਆਵੇ ਹਮ ਕਰੇ ਹਕਾਰਨ,
ਜੇ ਅਸੀਂ ਬੁਲਾਈਏ ਤੋ ਕਿਵੇਂ ਆਉਣਗੇ।
ਮੈਂ ਨਿਕਸਿਓ ਕਰਤੇ ਕਿਸ ਕਾਰਨ,
ਹਲੇ ਬੱਚੇ ਨੇ ਹਾਲੇ ਤਾਂ ਘਰੋਂ ਕਦੇ ਬਾਹਰ ਨਹੀਂ ਨਿਕਲੇ।
ਰਾਤ ਪੰਨੀ ਮੈਂ ਅਦਕ ਸ਼ਰੀਕਾ,
ਭਰਾ ਆਪਣੇ ਦੇ ਵਿੱਚ ਇਹੋ ਜਿਹਾ ਸ਼ਰੀਕ ਪਾਉਣਾ,
ਕਰੇ ਦਵੈਸ਼ ਨੇ ਚਾਹੇ ਨਿਕਾ।
ਜਦੋਂ ਸ਼ਰੀਕ ਆ ਗਿਆ ਫਿਰ ਈਰਖਾ ਦੇ ਵਸ ਬੰਦਾ ਹੋ ਜਾਂਦਾ, ਫਿਰ ਉਹ ਚੰਗਾ ਨਹੀਂ ਕਰਦਾ।
ਕਿਮ ਹੋਇਓ ਸਦਨ ਹਮਾਰੇ, ਰਾਜ ਕਰਿਓ ਨਿਜ ਪ੍ਰਾਤਨ ਮਾਰੇ।
ਕਿਆ ਇਹ ਸਾਰਾ ਕੁਝ ਸਾਡੇ ਚ ਵੀ ਤਾਂ ਹੋਇਆ, ਮੈਂ ਵੀ ਤਾਂ ਆਪਣੇ ਭਰਾਵਾਂ ਨੂੰ ਮਾਰ ਕੇ ਬਾਦਸ਼ਾਹ ਬਣਿਆ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਚਲੋ ਸਾਡੇ ਘਰ ਵਿਚ ਤਾਂ ਰਾਜਨੀਤੀ, ਰਾਜਨੀਤੀ ਦੇ ਵਿਚ ਤਾਂ ਹੁੰਦਾ ਹੀ ਇਹ ਹੈ, ਈਰਖਾ ਵੀ ਦੂਸਰੇ ਨੂੰ ਦਬਾ ਕੇ ਰੱਖਣਾ ਤਾਂ ਹੀ ਉੱਪਰ ਆਉਣਾ। ਪਰ ਮੈਂ ਹੈਰਾਨ ਇਸ ਗੱਲ ਤੋਂ ਵੀ ਧਾਰਮਿਕ ਬੰਦਿਆਂ ਦਾ ਵੀ ਇਹੀ ਹਾਲ ਹੈ। ਜੇ ਧਰਮੀ ਬੰਦਿਆਂ ਦੇ ਵਿੱਚ ਵੀ ਈਰਖਾ ਉਹ ਵੀ ਚਾਹੁੰਦੇ ਨੇ ਵੀ ਕੋਈ ਅੱਗੇ ਨਾ ਵਧੇ, ਫਿਰ ਸਾਡਾ ਤੇ ਉਹਨਾਂ ਦਾ ਫਰਕ ਤੇ ਕੋਈ ਨਾ ਹੋਇਆ। ਸੋਚਣ ਵਾਲੀ ਗੱਲ ਇਹ ਹੈ, ਹੋਇਆ ਤਾਂ ਸਾਡੇ ਵੀ ਇਸ ਤਰ੍ਹਾਂ ਹੀ ਹੈ, ਮੈਂ ਵੀ ਭਰਾਵਾਂ ਨੂੰ ਮਾਰ ਕੇ ਬਾਦਸ਼ਾਹ ਬਣਿਆ, ਪਰ ਇਹ ਗੁਰੂ ਨਾਨਕ ਦਾ ਜਿਹੜਾ ਘਰ ਹੈ ਉਹ ਸਭ ਤੋਂ ਵੱਡਾ ਘਰ, ਧਰਮ ਦਾ ਘਰ, ਇਹਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਜਿਵੇਂ ਰਾਮ ਰਾਏ ਕਰ ਰਿਹਾ।
ਤਿਮ ਸਗਰੇ ਜਗ ਮੈਂ ਵਰਤਾਰਾ, ਹੋਤ ਸ਼੍ਰੀ ਕੇ ਮੈਂ ਦੁੱਖ ਭਾਰਾ।
ਇਹ ਸਾਰੇ ਸੰਸਾਰ ਦੇ ਅੰਦਰ ਇਹੀ ਵਰਤਾਰਾ ਹੈ, ਜਦੋਂ ਵੀ ਸ਼ਰੀਕਪਣਾ ਆ ਗਿਆ ਤੇ ਉਹ ਸ਼ਰੀਕੇ ਦੇ ਵਿੱਚ ਇਹੀ ਕੁਝ ਹੁੰਦਾ।
ਤੈਸੀ ਰੀਤ ਇਹਨੋ ਮੈਂ ਭਏ, ਮਮ ਸਮ ਲਗੂ ਨੇ ਗਾਦੀ ਲਏ।
ਕਹਿਣ ਲੱਗੇ ਵੀ ਜਿਵੇਂ ਮੈਂ ਛੋਟਾ ਹੁੰਦਾ ਹੋਇਆ ਦਾਰਾ ਸ਼ਕੋਤ ਬਣ ਗਿਆ ਤੇ ਇਸੇ ਤਰ੍ਹਾਂ ਹੀ ਈਰਖਾ ਕਰ ਰਿਹਾ ਵੀ ਇਹਦਾ ਛੋਟਾ ਭਰਾ ਗੁਰੂ ਕਿਵੇਂ ਬਣ ਗਿਆ।
ਤਿੰਨ ਪਤ ਦੂਤ ਆਕਾਰੋਂ ਜਬੈ, ਰਿਸ ਕਰ ਸਰਾਪ ਨਾ ਕੁਛ ਕਹਿ ਤਬੈ।
ਪਰ ਉਹ ਗੁਰਤਾ ਗੱਦੀ ਦੇ ਮਾਲਕ ਨੇ, ਜੇ ਕਿਤੇ ਬੁਲਾ ਲਈਏ ਕਿਤੇ ਉਹ ਵੀ ਸਰਾਪ ਨਾ ਦੇ ਦੇਣ ਕੋਈ।
ਪ੍ਰਥਮ ਹਕਾਰ ਹੋਏ ਇਹ ਚੱਲ ਆਇਓ, ਅਜ਼ਮਤ ਜੁਤ ਕਰ ਇਤੈ ਪਠਾਇਓ।
ਪਹਿਲਾਂ ਜਦੋਂ ਇਹਨੂੰ ਬੁਲਾਇਆ ਸੀ, ਅਸੀਂ ਗੁਰੂ ਜੀ ਨੂੰ ਬੁਲਾਇਆ ਤੇ ਇਹਨੂੰ ਅਜ਼ਮਤਾ ਦੇ ਕੇ ਗੁਰੂ ਜੀ ਨੇ ਭੇਜਿਆ।
ਜੋ ਹਮ ਚਾਤ ਸਕਲ ਕਰਵਾਇਓ,
ਜੋ ਅਸੀਂ ਚਾਹੁੰਦੇ ਸਾਂ ਉਹ ਕਰਵਾ ਲਿਆ ਇਹਦੇ ਕੋਲੋਂ।
ਸਰਬ ਰੀਤ ਨੀਕੇ ਪਤੇ ਆਇਓ,
ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਇਸ ਨੂੰ।
ਅਬ ਜੇ ਕਰ ਕਰ ਜ਼ੋਰ ਹਕਾਰੈ, ਸ਼ਾਹ ਦਵੈਸ਼ ਕੋ ਠੱਠੇ ਵਿਚਾਰੇ।
ਬਾਦਸ਼ਾਹ ਕਹਿੰਦਾ ਵੀ ਜੋ ਗੁਰੂ ਨੂੰ ਅਸੀਂ ਕਿਹਾ ਸੀ ਉਹ ਗੁਰੂ ਨੇ ਰਾਮ ਰਾਏ ਨੂੰ ਭੇਜਿਆ ਤੇ ਇਹਨੇ ਕਰਕੇ ਦਿਖਾ ਦਿੱਤਾ, ਹੁਣ ਕੋਈ ਗੱਲ ਨਹੀਂ ਰਹਿ ਗਈ ਵੀ ਮੈਂ ਗੁਰੂ ਜੀ ਨੂੰ ਇੱਥੇ ਬੁਲਾਵਾਂ, ਤੇ ਜੇ ਮੈਂ ਬੁਲਾਵਾਂਗਾ ਤਾਂ ਇਹੀ ਗੱਲ ਜੱਗ ਜਾਹਰ ਹੋਵੇਗੀ ਕਿ ਔਰੰਗਜ਼ੇਬ ਈਰਖਾ ਕਰਕੇ ਬੁਲਾ ਰਿਹਾ, ਉਂਝ ਤੇ ਸਾਰਾ ਕੰਮ ਰਾਮ ਰਾਏ ਨੇ ਕਰ ਹੀ ਦਿੱਤਾ। ਇਸ ਤਰ੍ਹਾਂ ਔਰੰਗਜ਼ੇਬ ਨੂੰ ਵਾਰ ਵਾਰ ਰਾਮ ਰਾਏ ਨੇ ਕਿਹਾ।